ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ
ਨਾਸ਼ਕ
ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ
ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰ ਪਾਲਾ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ
ਸੀਸਾ
ਬੰਦੋ ਬਾਰ ਬਾਰ ਜਗਦੀਸ਼ ਜਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਧੰਨ ਵਾਹਿਗੁਰੂ ਜੀ ਅਨਹਿਤ ਕੋ ਬਚ ਹਿਤ ਕਰ ਮਾਨਾ ਗੁਰੂ ਮਹਾਤਮ ਤੇ ਅਨਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਨਿਰਮਲ ਹਜ਼ੂਰੀ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਜੁੜ ਬੈਠੇ ਹੋ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਖਡੂਰ ਸਾਹਿਬ ਦੀ ਧਰਤੀ 'ਤੇ ਹੀ ਰਹਿਣ ਵਾਲਾ ਇੱਕ ਜੋਗੀ ਤਪਾ ਈਰਖਾ ਕਰਦਾ ਹੈ। ਲੰਮੇ ਸਮੇਂ ਤੋਂ ਬਾਰਿਸ਼ ਨਹੀਂ ਹੋਈ, ਮੀਂਹ ਨਹੀਂ ਪਿਆ ਅਤੇ ਜਿਹੜੇ ਲੋਕ ਉਸ ਤਪੇ ਨੂੰ ਮੰਨਦੇ ਆ ਪਿੰਡ ਦੇ ਜ਼ਿਮੀਂਦਾਰ ਖਡੂਰ ਸਾਹਿਬ ਦੇ ਆਲੇ ਦੁਆਲੇ ਦੇ ਉਹ ਸਾਰੇ ਤਪੇ ਕੋਲ ਇਕੱਠੇ ਹੋ ਕੇ ਗਏ ਵੀ ਤੁਸੀਂ ਕਹਿੰਦੇ ਜੇ ਸਾਡੇ ਕੋਲ ਕਰਾਮਾਤਾਂ ਬੜੀਆਂ, ਮੇਰੇ 'ਚ ਸ਼ਕਤੀ ਬੜੀ, ਮੈਂ ਜੋ ਚਾਹਾਂ ਕਰ ਸਕਦਾ, ਜੋ ਚਾਹਾਂ ਦੂਜੇ ਕੋਲੋਂ ਮੈਂ ਕਰਵਾ ਸਕਦਾ, ਮੈਂ ਸ਼ਕਤੀਵਾਨ ਹਾਂ ਅਤੇ ਖੇਤੀਆਂ ਸੜ ਰਹੀਆਂ, ਪਸ਼ੂ ਪੰਛੀ ਧਰਿਆਏ ਮਰਦੇ ਪਏ ਆ, ਮੀਂਹ ਪਵਾ। ਉਹ ਤਪੇ ਨੇ ਜਵਾਬ ਦਿੱਤਾ, ਉਹ ਕਹਿੰਦਾ ਜੀ ਵੀ ਬਾਰਿਸ਼ ਕਿਵੇਂ ਪਵੇ, ਰੱਬ ਤਾਂ ਤੁਹਾਡੇ 'ਤੇ ਨਾਰਾਜ਼ ਹੋਇਆ। ਉਹ ਕਹਿੰਦੇ ਜੀ ਕਿਵੇਂ? ਉਹ ਕਹਿੰਦੇ ਵੀ ਤੁਹਾਡੇ ਪਿੰਡ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਇੱਕ ਬੰਦਾ ਰਹਿੰਦਾ ਗ੍ਰਿਸਤੀ, ਉਹਦੀ ਘਰਵਾਲੀ ਆ, ਬੱਚੇ ਆ, ਉਹਦੇ ਕਾਰੋਬਾਰ ਆ ਉਹਦਾ, ਅਤੇ ਉਹਦੀ ਲੋਕ ਪੂਜਾ ਕਰਦੇ ਆ। ਇੱਕ ਗ੍ਰਿਸਤੀ ਬੰਦਾ ਜਿਹੜਾ ਉਹ ਫਕੀਰ ਕਿਵੇਂ ਹੋ ਸਕਦਾ, ਇੱਕ ਗ੍ਰਿਸਤੀ ਬੰਦਾ ਗੁਰੂ ਪੀਰ ਕਿਵੇਂ ਹੋ ਸਕਦਾ? ਜੋਗੀਆਂ ਨੇ, ਇਹਨਾਂ ਲੋਕਾਂ ਨੇ ਉਸ ਵੇਲੇ ਇਹ ਬਣਾ ਦਿੱਤਾ ਸੀ ਲੋਕਾਂ ਦੇ ਦਿਲ ਦਿਮਾਗ 'ਚ ਵੀ ਜਿਹਨੇ ਘਰ ਬਾਰ ਛੱਡਿਆ ਵਾ ਉਹ ਹੀ ਸਭ ਤੋਂ ਵੱਡਾ ਫਕੀਰ ਆ, ਸਭ ਤੋਂ ਵੱਡਾ ਸਾਧੂ ਆ, ਸਭ ਤੋਂ ਵੱਡਾ ਗੁਰੂ ਪੀਰ ਜਿਹਨੇ ਘਰ ਬਾਰ ਛੱਡ ਦਿੱਤਾ। ਉਹ ਕਹਿੰਦਾ ਉਹ ਫਕੀਰ ਨੇ, ਜਿਹੜਾ ਫਕੀਰ ਹੋਵੇ ਉਹਨੇ ਘਰ ਬਾਰ ਤਿਆਗਿਆ ਹੋਵੇ, ਭਗਵੇ ਕੱਪੜੇ ਪਾਏ ਹੋਣ, ਸਾਰਾ ਕੁਝ ਉਹਨੇ ਦੱਸਿਆ ਜੋਗੀ ਨੇ, ਕੱਲ੍ਹ ਆਪਾਂ ਸਰਵਣ ਕੀਤਾ ਹੈ। ਉਹ ਜ਼ਿਮੀਂਦਾਰ ਕਹਿੰਦੇ ਜੀ ਸਾਡੇ ਲਈ ਕੀ ਹੁਕਮ ਆ? ਕਹਿੰਦਾ ਬਸ ਉਹ ਗੁਰੂ ਅੰਗਦ ਦੇਵ ਨੂੰ ਕੱਢ ਦਿਉ ਪਿੰਡ 'ਚੋਂ, ਮੀਂਹ ਪਵਾਉਣਾ ਮੇਰਾ ਕੰਮ, ਮੈਂ ਆਪੇ ਮੀਂਹ ਪਵਾ ਦਾਂਗਾ, ਆਪੇ ਰੱਬ ਤੁਹਾਡੇ 'ਤੇ ਖੁਸ਼ ਹੋ ਜਾਣਾ। ਇਸ ਕਰਕੇ ਉਸ ਦੀ ਪੂਜਾ ਭਾਵੇਂ ਤੁਸੀਂ ਲੋਕ ਤਾਂ ਨਹੀਂ ਕਰਦੇ, ਤੁਸੀਂ ਤਾਂ ਮੇਰੇ ਸੇਵਕ ਜੇ, ਕਹਿੰਦਾ ਕਹਿੰਦਾ ਤੁਸੀਂ ਮੈਨੂੰ ਮੰਨਦੇ ਹੋ, ਪਰ ਬਥੇਰੇ ਲੋਕ ਹੈ ਜਿਹੜੇ ਗੁਰੂ ਅੰਗਦ ਦੇਵ ਨੂੰ ਨਮਸਕਾਰਾਂ ਕਰਦੇ ਮੱਥਾ ਟੇਕਦੇ। ਨਾਮ ਹੀ ਬਦਲ ਲਿਆ ਉਹਨੇ, ਪਹਿਲਾਂ ਉਹਦਾ ਨਾਂ ਲੈਣਾ ਸੀ, ਹੁਣ ਅੰਗਦ ਦੇਵ ਰਖਾ ਲਿਆ ਉਹਨਾਂ ਨੇ। ਇੱਦਾਂ ਬੜੀਆਂ ਗੱਲਾਂ ਉਹਨੇ ਕੀਤੀਆਂ ਤਪੇ ਨੇ। ਉਹ ਜ਼ਿਮੀਂਦਾਰ ਕਹਿੰਦੇ ਜੀ ਮੀਂਹ ਪੈ ਜੂਗਾ ਜੇ ਗੁਰੂ ਅੰਗਦ ਦੇਵ ਨੂੰ ਕੱਢ ਦਈਏ ਖਡੂਰ ਸਾਹਿਬ 'ਚੋਂ। ਉਹ ਕਹਿੰਦਾ ਕੋਈ ਗੱਲ ਹੀ ਨਹੀਂ, ਇਹ ਹੁਣ ਉਹਨੇ ਵਾਅਦਾ ਕਰ ਲਿਆ ਉਹਨਾਂ ਨਾਲ। ਉਹ ਜਿਹੜੇ ਜ਼ਿਮੀਂਦਾਰ ਆ ਹੁਣ, ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਮੂਰਖ ਖੈਰੇ ਕ੍ਰਿਖੀ ਕਰ ਮਨ ਮੈਂ ਨਿਸ਼ਚੇ ਠਾਣ, ਨਿੰਦਕ ਅਗੀ ਦੁਰਾਤਮਾ ਦੁਸ਼ਟ ਬਾਕ ਕੋ ਮਾਨ। ਉਹਦੇ ਜਿਹੜੇ ਕਹੇ ਹੋਏ ਬੋਲ ਆ ਨਾ ਤਪੇ ਦੇ, ਉਹ ਦੁਸ਼ਟ ਬਾਕ, ਦੁਸ਼ਟ ਦੇ ਕਹੇ ਹੋਏ ਬੋਲ, ਪਾਪੀ ਬੰਦਾ ਵਾ, ਗੁਨਾਹਗਾਰ, ਈਰਖਾ ਕਰਨ ਵਾਲਾ, ਜਿਹੜੀਆਂ ਉਹਨਾਂ ਲੋਕਾਂ ਦੇ ਜ਼ਿਮੀਂਦਾਰਾਂ ਦੇ ਹਿੱਤ ਦੀਆਂ ਗੱਲਾਂ ਨਹੀਂ ਆ ਉਹ ਕਰ ਰਿਹਾ ਵਾ ਉਹ, ਪਰ ਇਹ ਸਮਝਦੇ ਆ ਵੀ ਜਿਹੜਾ ਤਪਾ ਵਾ ਇਹ ਸਾਡਾ ਹਿਤੂ ਆ, ਵੀ ਸਾਡੇ ਨਾਲ ਪਿਆਰ ਕਰਦਾ ਏ, ਪਰ ਉਹ ਆਪਣੀ ਈਰਖਾ ਕਰਕੇ ਇਹਨਾਂ ਲੋਕਾਂ ਨੂੰ ਵਰਤਣਾ ਚਾਹੁੰਦਾ। ਇੱਦਾਂ ਕਹਿ ਲਓ ਆਪਾਂ ਠੇਠ ਸ਼ਬਦਾਂ 'ਚ ਪੰਜਾਬੀ 'ਚ ਕਹਿ ਦਿੰਦੇ ਨਾ ਵੀ ਈਰਖਾ ਉਹਦੀ ਤਪੇ ਦੀ ਆਪਣੀ ਆ, ਉਹ ਜ਼ਿਮੀਂਦਾਰਾਂ ਦੇ ਰਾਹੀਂ ਗੁਰੂ ਅੰਗਦ ਦੇਵ ਸਾਹਿਬ ਨਾਲ ਈਰਖਾ ਕਰਕੇ ਉਹਨਾਂ ਦੀ ਬੇਅਦਬੀ ਕਰਨਾ ਚਾਹੁੰਦਾ ਉਹ, ਵੀ ਮੈਂ ਮਹਾਨ ਆ ਅਤੇ ਗੁਰੂ ਅੰਗਦ ਦੇਵ ਗ੍ਰਿਸ਼ਤੀ ਆਏ, ਕੋਈ ਫਕੀਰ ਮੇਰੇ ਬਰਾਬਰ ਨਹੀਂ ਹੋ ਸਕਦੇ। ਇੱਥੋਂ ਇਤਿਹਾਸ ਅੱਜ ਸ਼ੁਰੂ ਹੁੰਦਾ। ਸਾਰੇ ਮਨ ਬਿਰਤੀ ਟਿਕਾਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਅਨਹਿਤ ਕੋ ਬਚ ਹਿਤ ਕਰ ਮਾਨਾ, ਗੁਰੂ ਮਹਾਤਮ ਤੇ ਅਣਜਾਨਾ।
ਅਨਹਿਤ ਕੋ, ਜਿਹੜੀ ਗੱਲ ਉਹਨਾਂ ਜ਼ਿਮੀਂਦਾਰਾਂ ਦੇ ਅਨਹਿਤ, ਹਿੱਤ ਦੇ ਵਿੱਚ ਨਹੀਂ ਆ, ਹਿੱਤ ਕਰ ਮਾਨਾ, ਉਹਨਾਂ ਨੇ ਮੰਨ ਲਈ ਵੀ ਇਹ ਗੱਲ ਸਾਡੇ ਹਿੱਤ 'ਚ ਆ, ਜਿਹੜੀ ਉਹਨਾਂ ਦੇ ਹੱਕ 'ਚ ਗੱਲ ਨਹੀਂ ਜਾਂਦੀ, ਅਸਲ 'ਚ ਰੱਬ ਦੇ ਹੁਕਮ ਤੋਂ ਬਾਹਰੇ ਹੋ ਰਹੇ ਨਾ ਹੁਣ ਉਹ। ਕਹਿੰਦੇ ਇਸ ਕਰਕੇ ਅਨਹਿਤ ਗੱਲ ਸੀਗੀ ਜਿਹੜੀ ਉਹਨਾਂ ਨੇ ਹਿੱਤ ਕਰਕੇ ਮੰਨ ਲਿਆ ਵਾ, ਪਰ ਗੁਰੂ ਮਹਾਤਮ ਤੇ ਅਣਜਾਣਾ, ਉਹ ਜਿਹੜੇ ਲੋਕ ਆ ਉਹ ਗੁਰੂ ਦਿਆਂ ਬਚਨਾਂ ਤੋਂ ਅਣਜਾਣ ਆ। ਗੁਰੂ ਨਾਨਕ ਦੇ ਘਰ ਦੀ ਕਿੰਨੀ ਸ਼ਕਤੀ ਆ, ਗੁਰੂ ਨਾਨਕ ਦੇ ਘਰ 'ਚ ਕਿੰਨੀ ਤਾਕਤ, ਇਹਦਾ ਉਹਨਾਂ ਲੋਕਾਂ ਨੂੰ ਪਤਾ ਨਹੀਂ, ਸਮਝ ਨਹੀਂ ਹੈ।
ਮਹਾਮੰਦ ਮਤ ਨੌ ਦਸ ਮਿਲੇ, ਸ੍ਰੀ ਸਤਿਗੁਰ ਕੇ ਘਰ ਕੋ ਚਲੇ।
ਕਹਿੰਦੇ ਉਹ ਜਿਹੜੇ ਹੁਣ ਸਲਾਹ ਹੋ ਗਈ ਨਾ ਹੁਣ ਉਹਨਾਂ ਦੀ, ਵੀ ਆਪਾਂ ਕਹਿਣਾ ਗੁਰੂ ਅੰਗਦ ਦੇਵ ਨੂੰ, ਨੌ ਦਸ ਬੰਦੇ, ਭਾਈ ਸੰਤੋਖ ਸਿੰਘ ਨੇ ਲਿਖਿਆ, ਕਹਿੰਦੇ ਵੀ ਇਸ ਤਰ੍ਹਾਂ ਸਲਾਹ ਕਰਕੇ ਦੇ ਮਹਾਮੰਦ ਮਤ, ਵੇਖੋ ਕਿੱਡੀ ਕਮਾਲ ਦੀ ਗੱਲ ਇਹਦੇ, ਮਹਾਮੰਦ ਮਤ, ਬੜੀ ਭੈੜੀ ਮਤ ਵਾਲੇ, ਬੜੀ ਭੈੜੀ ਬੁੱਧੀ ਵਾਲੇ ਨੌ ਦਸ ਬੰਦੇ ਮਿਲੇ ਅਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਵਾਲੇ ਪਾਸੇ ਉਹਨਾਂ ਦੇ ਘਰ ਵੱਲ ਨੂੰ ਚੱਲ ਪਏ, ਜਿੱਧਰ ਉਹਨਾਂ ਦਾ ਅਸਥਾਨ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ।
ਇਮ ਤਰ ਕਨ ਹਿੱਤ ਗੁਰੂ ਟਿਗ ਗਏ, ਗਿਰਾ ਕਠੋਰੀ ਭਾਖਤ ਪੈ।
ਇਸ ਤਰ੍ਹਾਂ ਤਰਕ ਕਰਕੇ ਈਰਖਾਵਾਦੀ ਸੋਚ ਨਾਲ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਗਏ ਅਤੇ ਬੋਲ ਕਿਹੋ ਜਿਹੇ ਬੋਲਦੇ ਆ ਜੀ, ਗਿਰਾ ਕਠੋਰ, ਗਿਰਾ ਕਹਿੰਦੇ ਬੋਲਾਂ ਨੂੰ, ਬੜੇ ਕਠੋਰ ਬੋਲ ਜਿਹੜੇ ਆ ਭਈ, ਇੱਜ਼ਤ ਵਾਲੇ ਨਹੀਂ, ਸਤਿਕਾਰ ਵਾਲੇ ਨਹੀਂ, ਬੜੇ ਕਠੋਰ ਬੋਲ ਆ ਜਿਹੜੇ ਇਹਨਾਂ ਜ਼ਿਮੀਂਦਾਰਾਂ ਦੇ ਮੂੰਹੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਪ੍ਰਤੀ ਨਿਕਲਦੇ ਆ। ਕੀ ਕਹਿੰਦੇ ਨੇ,
ਇਆਂ ਬੈਸਨੈ ਨੀਕ ਤੁਮਾਰੋ, ਜੈ ਇੱਛੋ ਥਲ ਆਣ ਪਧਾਰੋ।
ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ ਵੀ ਗੱਲ ਇਹ ਆ ਗੁਰੂ ਅੰਗਦ ਦੇਵ ਜੀ, ਭਈ ਤੁਸੀਂ ਹੁਣ ਇਸ ਨਗਰ ਦੇ ਵਿੱਚ ਰਹਿ ਨਹੀਂ ਸਕਦੇ, ਇਹਾਂ ਬਸਣ ਨਾ ਠੀਕ ਤੁਮਾਰੋ, ਇੱਥੇ ਤੁਹਾਡਾ ਰਹਿਣਾ ਠੀਕ ਨਹੀਂ ਗਾ, ਅਤੇ ਜਿੱਥੇ ਤੁਹਾਡੀ ਇੱਛਾ ਵਾ ਕਿਸੇ ਹੋਰ ਜਗ੍ਹਾ 'ਤੇ ਜਿੱਥੇ ਮਰਜ਼ੀ ਚੱਲ ਜਾਓ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ, ਇਹ ਤੁਹਾਡੀ ਇੱਛਾ ਵਾ ਵੀ ਤੁਸੀਂ ਕਿੱਥੇ ਜਾਣਾ, ਪਰ ਤੁਸੀਂ ਖਡੂਰ ਦੇ ਵਿੱਚ ਨਹੀਂ ਰਹਿ ਸਕਦੇ।
ਬਰਕਾ ਹਟੀ ਬਿਗਨ ਕ੍ਰਿਖ ਪਾਰੀ, ਅਖਲ ਗ੍ਰਾਮ ਕੋ ਸੰਕਟ ਤਾਰੀ।
ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈਂਦਾ ਪਿਆ, ਉਹੀ ਗੱਲ ਦੱਸਦੇ ਸਾਰੀ ਜਿਵੇਂ ਉਹਨੇ ਤਪੇ ਨੇ ਦੱਸੀ ਹੈ। ਕਹਿੰਦੇ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ, ਬਾਰਿਸ਼ ਨਹੀਂ ਹੋ ਰਹੀ, ਫਸਲਾਂ ਸੜ ਰਹੀਆਂ ਵਾਂ, ਇਸ ਕਰਕੇ ਤੁਹਾਡੇ ਕਰਕੇ ਸਾਰਾ ਪਿੰਡ ਸੰਕਟ ਪਾਉਂਦਾ ਪਿਆ, ਸਾਰਾ ਇਲਾਕਾ ਤੁਹਾਡੇ ਤੋਂ ਦੁਖੀ ਹੋ ਗਿਆ, ਤੁਸੀਂ ਇੱਥੇ ਵੱਸਦੇ ਹੋ ਅਤੇ ਤੁਹਾਡੇ ਕਰਕੇ ਕੋਈ ਰੱਬ ਦੀ ਖੁਸ਼ੀ ਸਾਨੂੰ ਨਹੀਂ ਮਿਲ ਰਹੀ, ਕੋਈ ਬਰਸਾਤ ਨਹੀਂ ਹੋ ਰਹੀ, ਮੀਂਹ ਨਹੀਂ ਪੈ ਰਿਹਾ, ਔੜ ਲੱਗੀ ਆ, ਫਸਲਾਂ ਸੜ ਰਹੀਆਂ ਸਾਰੀਆਂ, ਇਸ ਕਰਕੇ ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਹੈ।
ਸਭਿਨ ਕੋ ਵਤ ਚਿੰਤਾ ਹੇਤ, ਐ ਤੁਮਾਰੋ ਏਕ ਨਿਕੇਤ।
ਤੁਹਾਡਾ ਇੱਕ ਘਰ ਆ ਇਸ ਨਗਰ 'ਚ, ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ ਵੀ ਤੁਹਾਡਾ ਇੱਕ ਘਰ ਆ ਅਤੇ ਤੁਹਾਡੇ ਇੱਕ ਕਰਕੇ ਸਾਰੇ ਲੋਕ ਸੰਕਟ 'ਚ ਫਸੇ ਆ, ਸਾਰੇ ਲੋਕ ਜਿਹੜੇ ਆ ਉਹ ਦੁਖੀ ਆ, ਅਤੇ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਆ, ਫਿਕਰ ਆ ਵੀ ਸਾਡਾ ਆਉਣ ਵਾਲੇ ਸਮੇਂ ਵਿੱਚ ਗੁਜ਼ਾਰਾ ਆਦਿਕ ਜਿਹੜਾ ਵਾ ਇਹ ਕਿਵੇਂ ਚੱਲਣਾ ਹੈ, ਇਸ ਲਈ ਅਸੀਂ ਤੁਹਾਨੂੰ ਦੱਸਣ ਵਾਸਤੇ ਆਏ ਹਾਂ ਵੀ ਸਾਰਿਆਂ ਨੂੰ ਦੁਖੀ ਨਾ ਕਰੋ ਤੁਸੀਂ।
ਏਕ ਗ੍ਰਾਮ ਹਿਤ ਦੇਸ ਦੁਖ, ਦੇਸ ਦੁਖਾਵੈ ਤੋਂ ਤੇ ਤਿਆਗਨ ਹੀ ਬਣਿਆ ਵੈ।
ਜਿਮੀਦਾਰ ਜਿਹੜੇ ਖਹਿਰੇ ਜਿਮੀਦਾਰ ਗੋਤ ਆ ਖਹਿਰਾ ਉਹਨਾਂ ਦੀ, ਉਹ ਕਹਿੰਦੇ ਆ ਵੀ ਗੱਲ ਇਹ ਆ ਗੁਰੂ ਅੰਗਦ ਦੇਵ ਜੀ ਵੀ ਇੱਕ ਬੰਦੇ ਕਰਕੇ ਸਾਰਾ ਪਿੰਡ ਦੁਖੀ ਹੋਵੇ ਅਤੇ ਸਿੱਧਾ ਜਿਹਾ ਮਤਲਬ ਇਹਦਾ ਇਹ ਆ ਵੀ ਉਹਨੂੰ ਪਿੰਡ ਛੱਡ ਦੇਣਾ ਚਾਹੀਦਾ, ਉਹਨੂੰ ਉਹ ਇਲਾਕਾ ਤਿਆਗ ਦੇਣਾ ਚਾਹੀਦਾ ਹੈ। ਇਸ ਲਈ ਤੁਹਾਡੇ ਤਿਆਗਣ ਦੇ ਵਿੱਚ ਹੀ ਤੁਹਾਡਾ ਭਲਾ ਹੈ ਕਿਉਂਕਿ ਅਸੀਂ ਸਾਰੇ ਦੁਖੀ ਹਾਂ ਇਸ ਕਰਕੇ।
ਇਹ ਕੁੱਲ ਹੇਤ ਗਰਾਮ ਦੁੱਖ ਪਾਏ ਤੋਂ ਤਿਸ ਕੁੱਲ ਕੋ ਤਿਆਗ ਕਰਾਏ।
ਅਸੀਂ ਤਾਂ ਇੱਥੋਂ ਤੱਕ ਕਹਿੰਦੇ, ਵੇਖੋ ਕਿੱਥੋਂ ਤੱਕ ਜਾਂਦੇ ਹੁਣ ਉਹ ਗੱਲਾਂ ਕਰਦੇ, ਕਹਿੰਦੇ ਵੀ ਇੱਕ ਬੰਦੇ ਕਰਕੇ ਪਿੰਡ ਦੁਖੀ ਹੋਵੇ ਉਸ ਬੰਦੇ ਦਾ ਜਾਣਾ ਤਾਂ ਇੱਕ ਪਾਸੇ ਰਿਹਾ, ਇੱਕ ਕੁੱਲ ਕਰਕੇ ਵੀ ਜੇ ਕੋਈ ਪਿੰਡ ਇਲਾਕਾ ਦੁਖੀ ਹੋਵੇ ਉਹ ਸਾਰੀ ਕੁੱਲ ਹੀ ਜਿਹੜੀ ਹੈ ਨਾ ਉਹਨੂੰ ਉੱਥੋਂ ਨਿਕਲ ਜਾਣਾ ਚਾਹੀਦਾ ਹੈ। ਸਿਆਣਿਆਂ ਦੀ ਗੱਲ ਹੈ,
ਇੱਕ ਤਿਆਗੇ ਕੁੱਲ ਬਚ ਰਹਿ ਕਰੈ ਤਜਨ ਯੋ ਬੁੱਧ ਜਨ ਕਹਿ।
ਇਹ ਗੱਲ ਜਿਹੜੀ ਉਹ ਕਹਿੰਦੇ ਬੁੱਧ ਜਨ ਕਹਿ, ਇਹ ਗੱਲ ਸਿਆਣੇ ਲੋਕ ਕਹਿੰਦੇ ਆ ਭਈ ਜੇ ਇੱਕ ਬੰਦੇ ਤੋਂ ਸਾਰੀ ਕੁੱਲ ਦੁਖੀ ਹੋਵੇ, ਦੋ ਗੱਲਾਂ ਧਿਆਨ ਨਾਲ ਸੁਣਿਓ, ਕਹਿੰਦੇ ਇੱਕ ਬੰਦੇ ਤੋਂ ਸਾਰੀ ਕੁੱਲ ਦੁਖੀ ਹੋਵੇ ਉਹ ਬੰਦੇ ਨੂੰ ਕੁੱਲ ਛੱਡ ਕੇ ਬਾਕੀ ਕੁੱਲ ਸਾਰੀ ਛੱਡ ਕੇ ਚਲੇ ਜਾਣਾ ਚਾਹੀਦਾ, ਕਹਿੰਦੇ ਇੱਕ ਪਰਿਵਾਰ ਤੋਂ ਸਾਰਾ ਪਿੰਡ ਦੁਖੀ ਹੋਵੇ ਅਤੇ ਉਹ ਜਿਹੜਾ ਪਰਿਵਾਰ ਆ ਉਹਨੂੰ ਉਹ ਪਿੰਡ ਛੱਡ ਕੇ ਚਲੇ ਜਾਣਾ ਚਾਹੀਦਾ। ਇਹ ਜਿਹੜੀ ਗੱਲ ਆ ਉਹ ਕਹਿੰਦੇ ਬੁੱਧ ਜਨ ਕਹਿ, ਸਿਆਣੇ ਲੋਕ ਇਹ ਗੱਲ ਕਹਿੰਦੇ ਆ ਅਤੇ ਅਸੀਂ ਸਿਆਣੇ ਹਾਂ। ਹੁਣ ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਵੇਖੋ ਗੁਰੂ ਅੰਗਦ ਦੇਵ ਸਾਹਿਬ ਹੈ ਮੂਰਖ ਸਾਰੇ, ਗੁਰੂ ਨਾਲ ਈਰਖਾਵਾਦੀ ਸੋਚ ਨਾਲ ਆ ਰਹੇ, ਈਰਖਾ ਕਰਦਾ ਤਪਾ ਆ, ਪਰ ਹੁਣ ਇਹ ਜਿਹੜੇ ਆ ਇਹਨਾਂ ਕੋਲ ਬੁੱਧੀ ਨਹੀਂ ਆ, ਮਤ ਨਹੀਂ ਹੁਣ ਕੋਈ ਵੀ, ਇਸ ਕਰਕੇ ਉਹ ਸਤ ਕਰਕੇ ਮੰਨੀ ਜਾਂਦੇ ਉਹ ਤਪੇ ਦੀ, ਕਿਉਂ ਉਹਦੀ ਪੂਜਾ ਕਰਦੇ ਉਹਦੀ ਤਪੇ ਦੀ, ਇਸ ਕਰਕੇ ਉਹ ਕਹਿੰਦੇ ਜੀ ਵੀ ਕੁੱਲ ਵਿੱਚ ਕੋਈ ਮਾੜਾ ਬੰਦਾ ਹੋਵੇ ਅਤੇ ਕੁੱਲ ਦਾ ਨੁਕਸਾਨ ਹੁੰਦਾ ਹੋਵੇ ਉਹ ਬੰਦੇ ਨੂੰ ਪਾਸੇ ਕਰ ਦੇਣਾ ਚਾਹੀਦਾ, ਅਤੇ ਜੇ ਇੱਕ ਪਿੰਡ ਦੇ ਵਿੱਚ ਕੋਈ ਮਾੜਾ ਬੰਦਾ ਹੋਵੇ, ਪਰਿਵਾਰ ਰਹਿੰਦਾ ਹੋਵੇ ਕੋਈ, ਉਸ ਪਰਿਵਾਰ ਨੂੰ ਚਾਹੀਦਾ ਵੀ ਉਹ ਛੱਡ ਕੇ ਪਿੰਡ ਚਲਾ ਜਾਵੇ ਜੇ ਉਹਦੇ ਤੋਂ ਪਿੰਡ ਵਾਲੇ ਦੁਖੀ ਹੋਣ ਸਾਰੇ।
ਯਾ ਤੇ ਤੁਮ ਕਰ ਤਿਆਗਨ ਕਰੇ ਸਗਰੋ ਗ੍ਰਾਮ ਚਿੰਤ ਕੋ ਹਰੇ।
ਸਾਡੀ ਅਸੀਂ ਇਹ ਦੱਸਣ ਵਾਸਤੇ ਤੁਹਾਨੂੰ ਆਏ ਹਾਂ ਭਈ ਜੇ ਤੁਸੀਂ ਇਹ ਪਿੰਡ ਛੱਡ ਜਾਓ ਤੇ ਸਾਰਾ ਪਿੰਡ ਸੁਖੀ ਹੋ ਜਾਏਗਾ, ਸਾਰੀ ਚਿੰਤਾ ਖਤਮ ਹੋ ਜਾਏਗੀ।
ਇਹ ਮਨ ਜਾਨੋ ਨਿਕਸ ਸਿਧਾਰੋ ਨਹੀਂ ਘਟੀ ਅਬ ਰਹਿਣ ਤੁਮਾਰੋ।
ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੀ ਕਹਿੰਦੇ? ਕਹਿੰਦੇ ਇੱਕ ਘੜੀ ਨਾ ਰਹਿਣ ਤੁਮਾਰੋ, ਇੱਕ ਘੜੀ ਵੀ ਤੁਸੀਂ ਹੁਣ ਇੱਥੇ ਨਹੀਂ ਰਹਿ ਸਕਦੇ, ਜਿੱਥੇ ਤੁਹਾਡਾ ਦਿਲ ਕਰਦਾ ਹੈ ਚਲੇ ਜਾਓ।
ਕਰੋ ਉਤਾਇਲ ਵਸਤ ਸਮਾਰੋ ਰਹਿ ਸੇਕ ਤਰ ਜਾਹੋ ਅਗਾਰੋ।
ਜਿੰਨੀਆਂ ਤੁਹਾਡੀਆਂ ਵਸਤਾਂ ਤੁਹਾਨੂੰ ਚਾਹੀਦੀਆਂ, ਜ਼ਰੂਰੀ ਚੀਜ਼ਾਂ ਜਿਹੜੀਆਂ ਤੁਹਾਡੀਆਂ, ਉਹ ਚੁੱਕ ਲਓ, ਆਪਣਾ ਸਮਾਨ ਲੱਦ ਲਓ, ਜਿਹੜੇ ਉਸ ਵੇਲੇ ਸਾਧਨ ਸੀ ਗੱਡਿਆਂ ਰੇਹੜਿਆਂ 'ਤੇ ਕੋਈ ਲੱਦਣ। ਕਹਿੰਦੇ ਜਿਹੜੀਆਂ ਚੀਜ਼ਾਂ ਤੁਹਾਨੂੰ ਜ਼ਰੂਰੀ ਚਾਹੀਦੀਆਂ ਵਾ ਉਹ ਸਮਾਨ ਆਪਣਾ ਚੁੱਕ ਲਓ, ਹੁਣੇ ਸੰਭਾਲ ਲਓ ਸਮਾਨ, ਜੇ ਕੋਈ ਚੀਜ਼ ਬਹੁਤੀ ਲੋੜੀਂਦੀ ਨਹੀਂ ਗੀ ਇੱਥੇ ਨਾਲ ਕਿਸੇ ਦੇ ਘਰ ਰੱਖ ਜਾਓ, ਜਿਹੜੇ ਤੁਹਾਨੂੰ ਕੋਈ ਜਾਣਦੇ ਆ ਤੁਹਾਡੇ ਪ੍ਰੇਮੀ ਸੱਜਣ ਆ ਉਹਨਾਂ ਦੇ ਘਰ ਰੱਖ ਜਾਓ, ਬਾਕੀ ਸਮਾਨ ਜਦੋਂ ਤੁਹਾਨੂੰ ਲੋੜ ਪਈ ਉਹਨਾਂ ਦੇ ਘਰੋਂ ਫਿਰ ਚੁੱਕ ਕੇ ਲੈ ਜਾਓ। ਮਤਲਬ ਇਹ ਆ ਵੀ ਹੁਣੇ ਪਿੰਡ ਵਿੱਚੋਂ ਤੁਸੀਂ ਚਲੇ ਜਾਓ, ਲੋੜੀਂਦਾ ਜ਼ਰੂਰੀ ਸਮਾਨ ਆਪਣਾ ਹੁਣੇ ਚੁੱਕ ਲਓ, ਬਾਕੀ ਤੁਸੀਂ ਕਿਸੇ ਦੇ ਘਰ ਭਾਵੇਂ ਰੱਖ ਜਾਓ, ਇੱਥੇ ਜਦੋਂ ਤੁਹਾਨੂੰ ਲੋੜ ਪਈ ਤੁਸੀਂ ਚੁੱਕ ਕੇ ਲੈ ਜਾਓ, ਪਰ ਨਗਰ ਅੱਜ ਹੀ ਛੱਡ ਜਾਓ।
ਪੁਣੇ ਆਪਣੀ ਲੈ ਗਮਨੋ ਸਾਰੀ ਚਲੇ ਜਾਓ ਨਾ ਕਰੋ ਅਵਾਰੀ।
ਅਵਾਰੀ ਕਹਿੰਦੇ ਆ ਦੇਰ ਲਾਉਣ ਨੂੰ, ਚਿਰ ਲਾਉਣ ਨੂੰ, ਇਸ ਕਰਕੇ ਸਾਰੇ ਦਾ ਸਾਰਾ ਕੁਝ ਆਪਣਾ ਚੁੱਕੋ ਅਤੇ ਇੱਥੇ ਦੇਰ ਨਾ ਕਰੋ, ਹੁਣ ਚਲੇ ਜਾਓ ਖਡੂਰ ਸਾਹਿਬ ਛੱਡ ਕੇ।
ਗ੍ਰਾਮਾਂ ਦੀਸ ਗ੍ਰਾਮ ਨਰਸਾਰਨ ਮਤੋਂ ਏਕ ਹੈ ਵਹਿਰ ਨਿਕਾਰਨ।
ਉਹ ਜਿਹੜੇ ਲੋਕ ਆ ਨਾ ਜੀ, ਇਹ ਪਿੰਡ ਦੇ ਲੋਕ ਜਿਹੜੇ ਆਏ ਹੁਣ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ, ਉਹ ਕੋਈ ਉਸ ਇਲਾਕੇ ਦਾ ਛੋਟਾ ਮੋਟਾ ਚੌਧਰੀ ਆ। ਇੱਥੇ ਭਾਈ ਸੰਤੋਖ ਸਿੰਘ ਨੇ ਲਿਖਿਆ ਗ੍ਰਾਮਾਂ ਧੀਸ, ਗ੍ਰਾਮਾਂ ਧੀਸ ਦਾ ਮਤਲਬ ਹੁੰਦਾ ਉਸ ਪਿੰਡ ਦੇ ਆਗੂ ਬੰਦੇ ਆ, ਜਿਹੜੇ ਜਿਵੇਂ ਅੱਜ ਕੱਲ੍ਹ ਪੰਚਾਇਤਾਂ ਬਣੀਆਂ ਪਿੰਡਾਂ 'ਚ ਕੋਈ ਲੰਬੜਦਾਰ ਆ, ਇੱਦਾਂ ਜਿਹੜੇ ਉਸ ਵੇਲੇ ਦੇ ਅਹੁਦੇ ਹੁੰਦੇ ਸੀ ਅਰਥ ਕਰਨ ਵੇਲੇ, ਇਸ ਤਰ੍ਹਾਂ ਕਹੀਦਾ। ਭਾਵੇਂ ਭਾਈ ਸਾਹਿਬ ਨੇ ਅਰਥ ਕਰਨ ਵੇਲੇ ਕਈਆਂ ਵਿਦਵਾਨਾਂ ਨੇ ਉਹਨੂੰ ਪਿੰਡ ਦੇ ਲੰਬੜਦਾਰ ਚੌਧਰੀ ਇਹ ਲਫ਼ਜ਼ ਵੀ ਲਿਖੇ ਆ। ਗੱਲ ਵਾ ਵੀ ਪਿੰਡ ਦੇ ਆਗੂ ਬੰਦੇ ਆ ਜਿਹੜੇ ਜ਼ਿਮੀਦਾਰ, ਉਹ ਕਹਿੰਦੇ ਜੀ ਵੀ ਸਾਡੀ ਸਾਰਿਆਂ ਦੀ ਇਹੋ ਹੀ ਸਲਾਹ ਵਾ ਵੀ ਤੁਸੀਂ ਖਡੂਰ ਛੱਡ ਕੇ ਚਲੇ, ਖਡੂਰ ਸਾਹਿਬ ਛੱਡ ਕੇ ਨਿਕਲ ਜਾਓ ਤੁਸੀਂ ਸਾਰਿਆਂ ਦੇ ਸਾਰੇ। ਮਤੋ ਏਕ ਹੈ, ਧਿਆਨ ਨਾਲ ਸੁਣਿਓ ਗੱਲ, ਕਹਿੰਦੇ ਸਾਡੇ ਸਾਰਿਆਂ ਦਾ ਮਤਾ ਏਕ ਆ, ਮਤਾ ਮਤਲਬ ਸਲਾਹ, ਸਾਡੀ ਸਾਰਿਆਂ ਦੀ ਸਲਾਹ ਇਹ ਆ ਵਹਿਰ ਨਿਕਾਰਨ। ਲਫ਼ਜ਼ ਵੇਖੋ ਕਿਹੋ ਜਿਹਾ, ਇੱਕ ਤਾਂ ਨਾ ਵੀ ਤੁਸੀਂ ਚਲੇ ਜਾਓ, ਵਹਿਰ ਨਿਕਾਰਨ ਤੁਹਾਨੂੰ ਅਸੀਂ ਪਿੰਡੋਂ ਕੱਢਣਾ ਵਾ, ਇਹ ਸਾਡੀ ਸਾਰਿਆਂ ਦੀ ਸਲਾਹ ਹੋ ਚੁੱਕੀ ਹੈ, ਉਹ ਸਲਾਹ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ।
ਕੋਇ ਨਾ ਪੱਕ ਤੁਮਾਰੋ ਕਰਹੀ ਜਿਸ ਤੇ ਰਹੋ ਤੀਰ ਔਰ ਤਰਹੀ।
ਤੁਹਾਡੇ ਹੱਕ ਚ ਕੋਈ ਹੈਗਾ ਹੀ ਨਾ ਚਾਹ ਜਿਹੜੇ ਬੈਠੇ ਬੰਦੇ, ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ, ਕਿਉਂ ਹੁਣ ਸਾਰੇ ਆਏ ਉਹ ਲੋਕ ਆ ਇਕੱਠੇ ਹੋ ਗਏ, ਕਹਿੰਦੇ ਤੁਹਾਡੇ ਪੱਖ ਦਾ ਮਤਲਬ ਤੁਹਾਡੇ ਹੱਕ ਦਾ ਕੋਈ ਬੰਦਾ ਨਹੀਂ ਹੈ ਜਿਹੜਾ ਤੁਹਾਨੂੰ ਕੋਈ ਧੀਰਜ ਦੇ ਸਕੇ ਜਾਂ ਤੁਹਾਨੂੰ ਕਹਿ ਸਕੇ ਵੀ ਤੁਸੀਂ ਇੱਥੇ ਰਹਿ ਸਕਦੇ ਜੀ, ਕੋਈ ਫਿਕਰ ਨਾ ਕਰੋ ਮੈਂ ਬੈਠਾ, ਤੁਸੀਂ ਨਹੀਂ ਜਾਣਾ ਪਿੰਡ 'ਚੋਂ, ਇੱਦਾਂ ਕੋਈ ਨਹੀਂ ਤੁਹਾਨੂੰ ਕਹਿ ਸਕਦਾ, ਕਿਉਂਕਿ ਅਸੀਂ ਸਾਰੇ ਬੰਦੇ ਇੱਕ ਪਾਸੇ ਔਰ ਸਾਰੇ ਆਗੂ ਬੰਦੇ ਤੁਹਾਨੂੰ ਅਸੀਂ ਕਹਿਣ ਵਾਸਤੇ ਆਏ ਵੀ ਚਲੇ ਜਾਓ ਇੱਥੋਂ।
ਵੱਡ ਬੁਧਵੰਤੀ ਤਪਾ ਜੀ ਕਹਿਓ ਤਿਸ ਕੋ ਬਸੈ ਤੁਮਨ ਦੁੱਖ ਸਹਿਓ।
ਆਹ ਗੱਲ ਵੀ ਸਾਹਮਣੇ ਆ ਗਈ ਜੀ, ਇੱਕ ਠੇਠ ਪੰਜਾਬੀ ਦੀ ਕਹਾਵਤ ਹੈ ਵੀ ਬਿੱਲੀ ਥੈਲੇ 'ਚੋਂ ਬਾਹਰ ਆ ਜਾਣੀ, ਮਤਲਬ ਪਤਾ ਲੱਗ ਜਾਣਾ ਗੱਲ ਦਾ। ਹੁਣ ਗੁਰੂ ਤਾਂ ਹੈ ਹੀ ਅੰਤਰਜਾਮੀ ਹੈ, ਗੁਰੂ ਅੰਗਦ ਦੇਵ ਸਾਹਿਬ ਉਹ ਤਾਂ ਹੈ ਹੀ ਅੰਤਰਜਾਮੀ ਨੇ, ਪਰ ਜਿਹੜੇ ਆਪਣੇ ਵਰਗੇ ਵੀ ਬੈਠੇ ਸੀ ਉੱਥੇ ਗੁਰੂ ਕੇ ਸਿੱਖ ਸੇਵਾ ਕਰਨ ਵਾਲੇ, ਉਹਨਾਂ ਨੂੰ ਵੀ ਇਸ ਗੱਲ ਦਾ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ ਵੀ ਇਹ ਕਾਰਨ ਕੀ ਹੈ, ਕਿਉਂ ਕਹਿੰਦੇ ਆ ਵੀ ਚਲੇ ਜਾਓ ਇੱਥੋਂ। ਉਹ ਹੁਣ ਭਾਈ ਸਾਹਿਬ ਕਿਹਨੇ ਕੀ ਲਿਖਿਆ, ਕਹਿੰਦੇ ਵੱਡ ਬੁੱਧਵੰਤ ਤਪਾ ਜੀ ਕਹਿਓ, ਕਹਿੰਦੇ ਇਸ ਪਿੰਡ 'ਚ ਰਹਿਣ ਵਾਲਾ ਬੜਾ ਬੁੱਧੀਵਾਨ ਬੜਾ ਜਪੀ ਤਪੀ ਬੰਦਾ ਜਿਹੜਾ ਤਪਾ ਜੀ ਨੇ ਨਾ ਇੱਥੇ ਰਹਿੰਦੇ ਆ, ਉਹਨਾਂ ਨੇ ਸਾਨੂੰ ਘੱਲਿਆ ਤੁਹਾਡੇ ਕੋਲ। ਮਤਲਬ ਉਹਨਾਂ ਨੇ ਉਹ ਗੱਲ ਸਾਰੀ ਦੱਸ ਦਿੱਤੀ ਆ ਵੀ ਅਸੀਂ ਕਿਸ ਦੇ ਕਹੇ 'ਤੇ ਤੁਹਾਡੇ ਕੋਲ ਆਏ ਹਾਂ, ਇਹ ਵੀ ਗੱਲ ਹੁਣ ਨਾਲ ਹੀ ਉਹ ਦੱਸ ਗਏ ਸਾਰੇ ਜ਼ਿਮੀਦਾਰ। ਉਹ ਕਹਿੰਦੇ ਵੱਡ ਬੁੱਧੀਵੰਤ ਤਪਾ ਜੀ ਕਹਿਓ, ਅਤੇ ਨਾਲ ਕਿਹਾ ਕਿ ਉਸੇ ਤਿਸ ਕੋ ਬਸੋ ਦੁੱਖਣ ਤੁਮ ਸਹਿਓ, ਉਸ ਤਪੇ ਨੇ ਸਾਨੂੰ ਇਹ ਗੱਲ ਦੱਸੀ ਆ ਭਈ ਗੁਰੂ ਅੰਗਦ ਦੇਵ ਦੇ ਇਸ ਪਿੰਡ ਵਿੱਚ ਰਹਿਣ ਕਰਕੇ ਤੁਹਾਨੂੰ ਦੁੱਖ ਮਿਲਦਾ ਪਿਆ, ਉਸ ਤਪੇ ਨੇ ਸਾਨੂੰ ਕਿਹਾ ਵਾ, ਉਹਨੇ ਸਾਨੂੰ ਭੇਜਿਆ ਵੀ ਜੇ ਗੁਰੂ ਅੰਗਦ ਦੇਵ ਨੂੰ ਇੱਥੋਂ ਕੱਢ ਦਿਓ ਤਾਂ ਤੁਹਾਡਾ ਪਿੰਡ ਖਡੂਰ ਸਾਹਿਬ ਸੁਖੀ ਹੋ ਜਾਏਗਾ, ਤਾਂ ਕਰਕੇ ਅਸੀਂ ਆਏ ਹਾਂ ਜੀ, ਅਤੇ ਅਸੀਂ ਤਪੇ ਦਾ ਬਚਨ ਜਿਹੜਾ ਵਾ ਉਹ ਮੰਨਣਾ ਵਾ, ਨਾਲੇ ਵੀ ਕਹਿੰਦੇ ਆ ਵੀ ਅਸੀਂ ਉਸ ਤਪੇ ਨੂੰ ਮੰਨਦੇ ਹਾਂ, ਇਸ ਕਰਕੇ ਤੁਹਾਨੂੰ ਜਾਣਾ ਪੈਣਾ ਹੈ।
ਕਰੀ ਗ੍ਰਾਮ ਪਰ ਕਿਰਪਾ ਵਡੇਰ ਯਤਨ ਬਤਾਇਓ ਬਰਖਾ ਕੇਰ।
ਉਹ ਜ਼ਿਮੀਦਾਰ ਕਹਿੰਦੇ ਜੀ ਉਸ ਤਪੇ ਨੇ ਤਾਂ ਬੜੀ ਕਿਰਪਾ ਕੀਤੀ ਸਾਡੇ 'ਤੇ। ਮਹਾਰਾਜ ਕਹਿੰਦੇ ਕਿਹੜੀ? ਕਹਿੰਦੇ ਜੀ ਬਸ ਤੁਸੀਂ ਚਲੇ ਗਏ, ਉਹਨੇ ਮੀਂਹ ਪਵਾ ਦੇਣਾ। ਇਹ ਕਹਿੰਦੇ ਉਹਨੂੰ ਸਤਿਗੁਰੂ ਜੀ ਨੂੰ ਕਹਿੰਦੇ, ਕਹਿੰਦੇ ਤੁਸੀਂ ਚਲੇ ਗਏ ਨਾ ਜਦੋਂ, ਅਤੇ ਉਹਨੇ ਤਪੇ ਨੇ ਮੀਂਹ ਪਵਾ ਦੇਣਾ, ਬਸ ਉਹਨੇ ਸਾਨੂੰ ਦੱਸ ਦਿੱਤਾ ਵੀ ਗੁਰੂ ਅੰਗਦ ਦੇਵ ਨੂੰ ਇੱਥੋਂ ਭੇਜ ਦਿਓ ਪਿੰਡ 'ਚੋਂ ਬਾਹਰ, ਅਤੇ ਮੈਂ ਬਰਖਾ ਜਿਹੜੀ ਆ ਬਾਰਿਸ਼ ਜਿਹੜੀ ਆ ਉਹ ਮੈਂ ਕਰਵਾ ਦਿਆਂਗਾ, ਮੇਰੀ ਜ਼ਿੰਮੇਵਾਰੀ ਹੈ। ਇਸ ਕਰਕੇ ਉਸ ਤਪੇ ਨੇ ਸਾਡੇ 'ਤੇ ਨਾ ਜੀ ਬੜੀ ਕਿਰਪਾ ਕੀਤੀ, ਬਸ ਤੁਸੀਂ ਰੁਕਾਵਟ ਜੇ ਵਿੱਚ ਇਹ ਰੁਕਾਵਟ ਨਿਕਲ ਗਈ ਸਾਡੇ ਕਾਰਜ ਰਾਸ ਹੋ ਜਾਣੇ ਨੇ।
ਨਹੀਂ ਰੀਤ ਤੁਮਨੇ ਇਹ ਤਰੀ ਨਾ ਗ੍ਰਿਸਤੀ ਨਾ ਫਕੀਰੀ ਕਰੀ।
ਤੁਸੀਂ ਨਵੀਂ ਰੀਤ ਚਲਾ ਦਿੱਤੀ ਹੈ, ਗੁਰੂ ਅੰਗਦ ਦੇਵ ਜੀ ਨੂੰ ਕਹਿ ਰਹੇ ਹੋ ਲੋਕ ਪਿੰਡ ਦੇ, ਉਹ ਕਹਿੰਦੇ ਤੁਸੀਂ ਨਵੀਂ ਰੀਤੀ ਚਲਾ ਦਿੱਤੀ ਹੈ। ਕਿਹੜੀ? ਬੰਦੇ ਤੁਸੀਂ ਗ੍ਰਿਸਤੀ ਤੇ ਬਣੇ ਜੇ ਫਕੀਰ, ਗ੍ਰਿਸਤੀ ਬੰਦਾ ਫਕੀਰ ਕਿਵੇਂ ਹੋ ਸਕਦਾ? ਜਿਹਨੇ ਘਰ ਬਾਰ ਛੱਡਿਆ ਬੱਚੇ ਪਰਿਵਾਰ ਕਾਰੋਬਾਰ ਤਿਆਗਿਆ ਉਹ ਹੀ ਫਕੀਰ ਤੇ ਸਾਧੂ ਹੋ ਸਕਦਾ। ਇਸ ਲਈ ਤੁਸੀਂ ਨਵੀਂ ਰੀਤੀ ਚਲਾ ਦਿੱਤੀ ਹੈ, ਇਸ ਕਰਕੇ ਸਾਡਾ ਪਿੰਡ ਜਿਹੜਾ ਇਹ ਦੁਖੀ ਹੋ ਗਿਆ ਨਗਰ।
ਇਸੀ ਦੋਸ਼ ਤੇ ਕੰਨ ਨਹੀਂ ਆਵੇ ਕ੍ਰਿਖੀ ਸ਼ੁਸ਼ਕ ਨੀਰ ਨਾ ਬਰਖਾਵੇ।
ਇਸੀ ਦੋਸ਼ ਤੇ ਕੰਨ ਨਹੀਂ ਆਵੇ, ਕੰਨ ਬੱਦਲਾਂ ਨੂੰ ਕਹਿੰਦੇ ਆ, ਕਹਿੰਦੇ ਇਸੀ ਦੋਸ਼ ਤੇ ਇਸੇ ਕਰਕੇ ਸਾਡੇ ਪਿੰਡ ਬੱਦਲ ਨਹੀਂ ਆਉਂਦੇ। ਮਤਲਬ ਵੀ ਬੱਦਲ ਆਉਣਗੇ ਤੇ ਮੀਂਹ ਪੈਣਾ, ਕੋਈ ਘਾਟਾ ਚੜ ਕੇ ਆਊਗੀ, ਤੇ ਕਹਿੰਦੇ ਇਸੇ ਦੋਸ਼ ਕਰਕੇ ਘਾਟਾ ਨਹੀਂ ਚੜ ਕੇ ਆਉਂਦੀਆਂ, ਬੱਦਲ ਨਹੀਂ ਆਉਂਦੇ ਤੇ ਸਾਡੀਆਂ ਜਿਹੜੀਆਂ ਫਸਲਾਂ ਵਾ ਉਹ ਸੁੱਕ ਰਹੀਆਂ ਨੇ, ਪਾਣੀ ਨਹੀਂ ਮਿਲ ਰਿਹਾ ਉਹਨਾਂ ਨੂੰ।
ਪੰਚਾਇਤ ਪਤ ਹੈ ਇਸ ਗ੍ਰਾਮ ਸੋ ਸਭ ਕਹਿ ਨਿਕਸੋ ਤਜਤਾਮ।
ਪੰਚਾਇਤ ਪਤੀ, ਪੰਚਾਇਤ ਪਤੀ ਮਤਲਬ ਪੰਚਾਇਤ ਦਾ ਮੁਖੀ, ਸਰਪੰਚ ਆਪਾਂ ਕਹਿ ਦਿੰਦੇ ਅੱਜ ਕੱਲ੍ਹ, ਜੋ ਹੁਣ ਲਫ਼ਜ਼ ਅੱਜ ਕੱਲ੍ਹ ਦੇ ਇਹੋ ਹੀ ਸ਼ਬਦ ਆਪਾਂ ਵਰਤਦੇ ਹਾਂ। ਕਹਿੰਦੇ ਇਸ ਕਰਕੇ ਪਿੰਡ ਦੀ ਸਾਰੀ ਪੰਚਾਇਤ ਮਤਲਬ ਆਗੂ ਬੰਦੇ ਸਾਰੇ ਇਕੱਠੇ ਹੋ ਕੇ ਆਏ ਆ, ਅਤੇ ਸਾਰਿਆਂ ਦਾ ਇਹ ਮਤਾ ਆਇਆ, ਸਲਾਹ ਆਇਆ, ਮਸ਼ਵਰਾ ਕੀਤਾ ਅਸੀਂ, ਨਿਕਸੋ ਤਜ ਧਾਮ, ਧਾਮ ਘਰ ਨੂੰ ਕਹਿੰਦੇ ਆ, ਆਪਣਾ ਘਰ ਛੱਡ ਕੇ ਇੱਥੋਂ ਨਿਕਲ ਜਾਓ।
ਸੁਣ ਕੇ ਸ੍ਰੀ ਅੰਗਦ ਕਹਿਓ ਬਾਸ ਹਮਾਰ ਕਾਲ ਚਿਰ ਰਹਿਓ।
ਆਖੋ ਸਤਨਾਮ ਸ੍ਰੀ। ਆਹ ਗੱਲ ਸੁਣਿਓ, ਗੁਰੂ ਅੰਗਦ ਦੇਵ ਸਾਹਿਬ ਬੋਲੇ ਹੁਣ ਸਤਿਗੁਰੂ ਸ਼ਹਿਨਸ਼ਾਹ, ਪਤਾ ਕੀ ਕਹਿੰਦੇ? ਕਹਿੰਦੇ ਓਏ ਜ਼ਿਮੀਦਾਰੋ, ਮੈਨੂੰ ਤਾਂ ਇੱਥੇ ਰਹਿੰਦੇ ਨੂੰ ਕਈ ਸਾਲ ਹੋ ਗਏ ਆ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਵੀ ਮੈਨੂੰ ਤਾਂ ਇੱਥੇ ਰਹਿੰਦੇ ਨੂੰ ਕਈ ਸਾਲ ਹੋ ਗਏ ਆ, ਹੁਣ ਆਹ ਫਸਲਾਂ ਜਿਹੜੀਆਂ ਤੁਸੀਂ ਬੀਜੀਆਂ, ਸਮਝੋ 2-4 ਮਹੀਨੇ ਹੋ ਗਏ, 6 ਮਹੀਨੇ ਹੋ ਗਏ, ਮੀਂਹ ਨਹੀਂ ਪਿਆ। ਜਿਹੜਾ ਮੀਂਹ ਨਾ ਪੈਣ, ਫਸਲ ਬੀਜੀ ਨੂੰ ਕਿੰਨਾ ਚਿਰ ਹੋਇਆ ਹੋਊਗਾ? 1-2 ਮਹੀਨੇ, 3 ਮਹੀਨੇ, ਇੰਨਾ ਕੁ ਚਿਰ ਹੁੰਦਾ ਵੀ ਆਹ ਫਸਲ ਜਿਹੜੀ ਹੁਣ ਤੁਸੀਂ ਬੀਜੀ, ਹੁਣ ਮੀਂਹ ਨਹੀਂ ਪਿਆ, ਅਤੇ ਮੈਨੂੰ ਰਹਿੰਦੇ ਨੂੰ ਤਾਂ ਕਈ ਸਾਲ ਹੋ ਗਏ ਇੱਥੇ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਅਤੇ ਜਿਹੜਾ ਪਹਿਲਾਂ ਮੀਂਹ ਪੈਂਦਾ ਹੁੰਦਾ ਸੀਗਾ ਉਹ ਕੌਣ ਪਵਾਉਂਦਾ ਸੀ? ਜਿਹੜਾ ਪਹਿਲਾਂ ਮੀਂਹ ਪੈਂਦਾ ਸੀ ਉਹ ਕੌਣ ਪਵਾਉਂਦਾ ਸੀ? ਉਦੋਂ ਵੀ ਅਸੀਂ ਇੱਥੇ ਹੀ ਰਹਿੰਦੇ ਸਾਂ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਕਹਿੰਦੇ ਸਾਨੂੰ ਤਾਂ ਚਿਰੰਕਾਲ ਵੀ ਚਿਰ ਹੋ ਗਿਆ ਸਾਨੂੰ ਇੱਥੇ ਰਹਿੰਦਿਆਂ ਨੂੰ। ਪਹਿਲਾਂ ਵੀ ਮੀਂਹ ਪੈਂਦਾ ਰਿਹਾ, ਬਾਰਿਸ਼ ਹੁੰਦੀ ਰਹੀ, ਅਤੇ ਨਾਲ ਤੁਹਾਡੀਆਂ ਫਸਲਾਂ ਵੀ ਬੜੀਆਂ ਹਰੀਆਂ ਭਰੀਆਂ ਹੁੰਦੀਆਂ ਰਹੀਆਂ, ਬੜਾ ਝਾੜ ਨਿਕਲਦਾ ਰਿਹਾ ਤੁਹਾਡੀਆਂ ਫਸਲਾਂ ਦਾ। ਉਸ ਵੇਲੇ ਮੀਂਹ ਕੌਣ ਪਵਾਉਂਦਾ ਸੀ? ਉਦੋਂ ਰੱਬ ਕਿਉਂ ਨਹੀਂ ਨਾਰਾਜ਼ ਹੋਇਆ? ਐਤਕੀ ਕਿਉਂ ਨਾਰਾਜ਼ ਹੋ ਗਿਆ ਪਰਮਾਤਮਾ ਮੇਰੇ ਕਰਕੇ? ਕਹਿੰਦੇ ਮੈਂ ਤਾਂ ਬੜੇ ਚਿਰ ਦਾ ਇਸ ਨਗਰ ਖਡੂਰ ਸਾਹਿਬ ਦੇ ਵਿੱਚ ਰਹਿੰਦਾ ਹਾਂ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿ ਰਹੇ ਨੇ,
ਨਿਤ ਵਰਖਾ ਬਰਕਤ ਕ੍ਰਿਖ ਹੋਈ, ਹਮਰੋ ਦੋਸ਼ ਕਹਿ ਕਿਮ ਕੋਈ।
ਕਹਿੰਦੇ ਜਿਹੜੀ ਪਹਿਲਾਂ ਵਰਖਾ ਹੁੰਦੀ ਰਹੀ ਆ, ਉਹ ਕਿਹਦੇ ਮੱਥੇ ਦੇ ਉੱਤੇ ਉਹ ਭਲਿਆਈ ਦਓਗੇ ਵੀ ਤੇਰਾ ਕਰਕੇ ਮੀਂਹ ਪੈਂਦਾ ਰਿਹਾ? ਬਈ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿ ਰਹੇ ਆ, ਇਸ ਕਰਕੇ ਬਈ ਸਾਡਾ ਕਾਹਦਾ ਦੋਸ਼ ਆ? ਇਹ ਤੇ ਮਾਲਕ ਦੀ ਰਜਾ ਵਾ, ਇਹ ਤੇ ਪਰਮਾਤਮਾ ਦਾ ਹੁਕਮ ਆ। ਉਹਨੇ ਕਦੋਂ ਮੀਂਹ ਪਾਉਣਾ, ਕਦੋਂ ਔੜ ਲੱਗਣੀ ਆ, ਕਦੋਂ ਪਰਮੇਸ਼ਰ ਨੇ ਕਿਸ 'ਤੇ ਕਿਰਪਾ ਕਰ ਦੇਣੀ ਆ, ਇਹ ਕਿਸੇ ਦੇ ਕਰਨ ਦੀਆਂ ਬਾਤਾਂ ਨੀਗੀਆਂ, ਇਹ ਪਰਮਾਤਮਾ ਦੇ ਵਾਸਤੇ ਹੈ ਸਾਰਾ ਕੁਛ। ਗੁਰੂ ਅੰਗਦ ਦੇਵ ਸਾਹਿਬ ਇੱਦਾਂ ਦੱਸ ਰਹੇ, ਕੀ ਕਹਿੰਦੇ ਨੇ?
ਪੁਰਸ਼ਨ ਕੇ ਕਰਮਨ ਅਨੁਸਾਰ ਸੁਖ ਦੁੱਖ ਉਪਜ ਬਾਰੰਗ ਬਾਰ।
ਸਾਧ ਸੰਗਤ ਜਿਹੜਾ ਰੱਬ ਦਾ ਪਿਆਰਾ ਨਾ, ਉਹਨੇ ਕੋਈ ਵੀ ਗੱਲ ਉਹਦੇ ਉਹਨਾਂ ਨਾਲ ਈਰਖਾ ਕਰਨ ਵਾਸਤੇ ਆਏ ਆ ਉਹ? ਗੁਰੂ ਅੰਗਦ ਦੇਵ ਨੇ ਇਹ ਨਹੀਂ ਕਿਹਾ ਵੀ ਉਹ ਜਿਹੜਾ ਤਪਾ ਵਾ ਉਹ ਸਾਡੇ ਨਾਲ ਈਰਖਾ ਕਰਦਾ ਵਾ, ਉਹ ਦੋਖੀ ਆ ਸਾਡਾ, ਦੁਸ਼ਟ ਆ ਉਹ, ਮਾੜਾ ਗੰਦਾ ਬੰਦਾ ਵਾ ਉਹ, ਇਸ ਕਰਕੇ ਤੁਹਾਨੂੰ ਉਹਨੇ ਪ੍ਰੇਰ ਕੇ ਭੇਜਿਆ ਵਾ। ਉਹ ਜਿਹੜਾ ਤਪਾ ਵਾ ਉਹ ਆਪਣੀ ਪੂਜਾ ਕਰਾਉਣੀ ਚਾਹੁੰਦਾ ਵਾ, ਤੁਸੀਂ ਭੋਲੇ ਭਾਲੇ ਉਹਦੇ ਮਗਰ ਲੱਗੇ ਜੇ। ਗੁਰੂ ਅੰਗਦ ਦੇਵ ਸਾਹਿਬ ਨੇ ਕੁਛ ਨਹੀਂ ਕਿਹਾ, ਕੋਈ ਬੋਲ ਨਹੀਂ ਗੁਰੂ ਅੰਗਦ ਦੇਵ। ਅਤੇ ਅੱਗੋਂ ਸਗੋਂ ਪਤਾ ਕੀ ਕਹਿੰਦੇ ਮਹਾਰਾਜ ਉਹਨਾਂ ਨੂੰ ਗੁਰੂ ਅੰਗਦ ਦੇਵ ਸਾਹਿਬ? ਸਤਿਗੁਰੂ ਸ਼ਹਿਨਸ਼ਾਹ ਕਹਿੰਦੇ, ਉਹ ਸੱਜਣੋ ਜਿਹੜਾ ਸੁੱਖ ਦੁੱਖ ਆ ਨਾ, ਇਹ ਤੁਹਾਡੇ ਕਰਮਾਂ ਅਨੁਸਾਰ ਹੁੰਦਾ ਵਾ। ਕਿਸੇ ਦੇ ਕੋਲ ਰਹਿਣ ਨਾਲ, ਪਿੰਡ 'ਚ ਰਹਿਣ ਨਾਲ, ਆਲੇ ਦੁਆਲੇ ਰਹਿਣ ਨਾਲ ਰੱਬ ਨਹੀਂ ਨਾਰਾਜ਼ ਹੁੰਦਾ ਕਿਸੇ ਨਾਲ। ਜਿਹੜਾ ਸੁੱਖ ਅਤੇ ਦੁੱਖ ਆ ਨਾ, ਇਹ ਕੋਈ ਦੂਜਾ ਬੰਦਾ ਨਹੀਂ ਤੁਹਾਨੂੰ ਦੇ ਸਕਦਾ। ਰੱਬ ਦੀ ਮਰਜ਼ੀ ਤੋਂ ਬਿਨਾਂ ਤਾਂ ਸਿਰ ਦਰਦ ਨਹੀਂ ਹੋ ਸਕਦੀ, ਸਿਰ ਪੀੜ ਨਹੀਂ ਹੋ ਸਕਦੀ ਤੁਹਾਡੇ। ਬਾਣੀ 'ਚ ਬਚਣਾ ਹੈ ਜੀ, ਜਰਾ ਮਰਾ ਤਾਪ ਸਿਰਤ ਸਾਹਿਬ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਇਸ ਲਈ ਸੁੱਖ ਦੁੱਖ ਜਿਹੜੇ ਆ ਇਹ ਬਾਰ ਬਾਰ ਆਉਂਦੇ ਜਾਂਦੇ ਰਹਿੰਦੇ ਆ, ਕਦੀ ਸੁੱਖ ਕਦੀ ਦੁੱਖ, ਕਦੀ ਦੁੱਖ ਕਦੀ ਸੁੱਖ, ਕਦੀ ਖੁਸ਼ੀ ਕਦੀ ਗਮੀ, ਕਦੀ ਅਮੀਰੀ ਕਦੀ ਗਰੀਬੀ, ਕਦੀ ਉਤਰਾ ਕਦੀ ਚੜ੍ਹਾ। ਇਹ ਤੁਹਾਡੇ ਕਰਮਾਂ ਅਨੁਸਾਰ ਦੁਨੀਆ 'ਚ ਸਾਰਾ ਕੁਝ ਸਮੇਂ ਸਮੇਂ 'ਤੇ ਹੁੰਦਾ ਰਹਿੰਦਾ ਹੈ। ਇਹ ਗੁਰੂ ਅੰਗਦ ਦੇਵ ਜੀ ਉਹਨਾਂ ਨੂੰ ਜ਼ਿਮੀਦਾਰਾਂ ਨੂੰ ਦੱਸ ਰਹੇ ਨੇ।
ਕਬੂ ਸੁਖੀ ਕਬ ਦੁੱਖ ਪਾਵੇ, ਜਿਮ ਨਿਸ ਦਿਨ ਆਵਤ ਪੁਣ ਜਾਵੇ।
ਇਹ ਸਾਡੇ ਵਾਸਤੇ ਵੀ ਇੱਕ ਸਿੱਖਿਆ ਵਾ। ਆਪਾਂ ਕਥਾ ਸੁਣ ਰਹੇ ਕਰ ਰਹੇ ਹਾਂ ਨਾ, ਅਸੀਂ ਕਥਾ ਕਰ ਰਹੇ ਹਾਂ ਸੁਣ ਰਹੇ ਹਾਂ, ਇਹ ਸਾਡੇ ਲਈ ਵੀ ਆ। ਮਹਾਰਾਜ ਕਹਿੰਦੇ ਜਿਵੇਂ ਦਿਨ ਚੜਿਆ ਵਾ ਅਤੇ ਸਦਾ ਦਿਨ ਤਾਂ ਨਹੀਂ ਰਹਿਣਾ, ਰਾਤ ਪੈਣੀ ਆ। ਕਹਿੰਦੇ ਰਾਤ ਪਈ ਆ, ਸਦਾ ਰਾਤ ਤਾਂ ਨਹੀਂ ਪਈ ਰਹਿਣੀ, ਦਿਨ ਵੀ ਤਾਂ ਆਖਰ ਚੜ੍ਹਨਾ ਹੀ ਆ ਨਾ। ਕਹਿੰਦੇ ਦਿਨ ਚੜਿਆ, ਰਾਤ ਪੈ ਗਈ, ਰਾਤ ਪੈ ਗਈ, ਦਿਨ ਚੜ੍ਹ ਗਿਆ, ਇਸੇ ਲਈ ਦੁੱਖ ਆ ਗਿਆ, ਸੁੱਖ ਆ ਗਿਆ, ਸੁੱਖ ਆ ਗਿਆ, ਦੁੱਖ ਆ ਗਿਆ। ਸਦਾ ਇੱਕੋ ਜਿਹੇ ਦਿਨ ਆ ਜਿਹੜੇ, ਸਦਾ ਇੱਕੋ ਜਿਹਾ ਵਕਤ ਸਮਾਂ ਜਿਹੜਾ ਇਹ ਨਹੀਂ ਰਹਿੰਦਾ। ਪਰਮਾਤਮਾ ਜਿਹੜਾ ਉਹਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ ਕਰਮਾਂ 'ਚ ਸਿਸਟਮ ਦੇ ਵਿੱਚ, ਕਹਿੰਦੇ ਨਿਰੰਕਾਰ ਪਰਮਾਤਮਾ ਸਾਡੀ ਜ਼ਿੰਦਗੀ 'ਚ, ਪਹਿਲਾਂ ਬਚਪਨ ਆ, ਜਵਾਨੀ ਆ, ਬੁਢੇਪਾ ਆ, ਮੌਤ ਆ, ਕਾਲੇ ਕੇਸ ਆ, ਚਿੱਟੇ ਆ, ਅੰਤਮ ਸਮਾਂ ਆ। ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਇਸ ਲਈ ਇਹ ਪਰਮਾਤਮਾ ਦਾ ਹੁਕਮ ਆ, ਰਜਾ ਵਾ। ਇਸ ਲਈ ਭਾਈ ਇਹ ਕਿਸੇ ਦੇ ਮੱਥੇ 'ਤੇ ਦੋਸ਼ ਨਹੀਂ ਦੇਈਦਾ ਹੁੰਦਾ।
ਰਾਉ ਰੰਗ ਕੇ ਏਕ ਸਮਾਨ ਉਪਜਤ ਹੈ ਅਵਸ਼ ਨਹਾਣ।
ਸੁੱਖ ਦੁੱਖ ਜਿਹੜਾ ਇਹ ਅਵਸ਼ ਹੀ ਆਉਂਦਾ ਹੈ, ਅਵਸ਼ ਹੀ ਮਤਲਬ ਵੀ ਆਉਣਾ ਹੀ ਆਉਣਾ ਵਾ ਇਹ, ਮਾੜਾ ਮੋਟਾ ਦੁੱਖ ਸੁੱਖ ਉਤਰਾ ਚੜਾ ਜ਼ਿੰਦਗੀ ਵਿੱਚ ਆਉਣੇ ਹੀ ਆਉਣੇ ਆ। ਭਾਵੇਂ ਕੋਈ ਬਾਦਸ਼ਾਹ ਵਾ ਅਤੇ ਭਾਵੇਂ ਕੋਈ ਰੰਕ ਆ ਮਤਲਬ ਕੰਗਾਲ ਆ, ਕੋਈ ਨਾ ਕੋਈ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦਾ ਹੀ ਰਹਿੰਦਾ ਹੈ। ਇੱਕ ਸਿੱਕੇ ਦੇ ਜਿਵੇਂ ਦੋ ਪਹਿਲੂ ਹੁੰਦੇ ਨੇ, ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਆ। ਪਾਤਸ਼ਾਹ ਬਾਣੀ 'ਚ ਵੀ ਕਹਿੰਦੇ ਆ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਸ ਲਈ ਇਹਦੇ ਰੱਬ ਦੇ ਘਰੋਂ ਮਿਲੇ ਕੱਪੜੇ ਬਸਤਰ ਵਾ, ਜਿਹੜੇ ਬਾਰ ਬਾਰ ਬੰਦਾ ਬਦਲ ਬਦਲ ਕੇ ਪਹਿਨਦਾ ਹੈ।
ਸੁੱਖ ਹੋਏ ਹਰ ਕਾਇ ਹੰਕਾਰਤ, ਅਦਕ ਅਹੰਗਤਾ ਆਪਣੀ ਧਾਰਤ।
ਆਹ ਹੁਣ ਫਰਕ ਸਮਝ ਲਿਓ ਹੁਣ। ਪਾਤਸ਼ਾਹ ਕਹਿੰਦੇ ਜਦੋਂ ਕਦੇ ਬੰਦੇ ਕੋਲ ਸੁੱਖ ਆ ਜਾਂਦਾ, ਧਨ ਦੌਲਤ ਆ ਗਈ, ਦੁਨਿਆਵੀ ਸੁੱਖ ਮਤਲਬ ਆ ਗਏ, ਕਹਿੰਦੇ ਦੁਨਿਆਵੀ ਸੁੱਖ ਧਨ ਮਾਇਆ ਆ ਗਈ, ਕਈ ਵਾਰੀ ਬੰਦਾ ਇੰਨਾ ਹਰਖ 'ਚ ਖੁਸ਼ੀ 'ਚ ਆ ਜਾਂਦਾ ਉਹ ਹੰਕਾਰੀ ਹੋ ਜਾਂਦਾ। ਕਹਿੰਦੇ ਸੁੱਖਾਂ ਵਿੱਚ ਧਨ ਮਾਇਆ ਦੇ ਚਾਰ ਟਕੇ ਕੋਲ ਹੋਣ ਅਤੇ ਬੰਦਾ ਕਈ ਵਾਰੀ ਹੰਕਾਰੀ ਹੋ ਜਾਂਦਾ ਵਾ। ਅਧਿਕ ਅਹੰਤਾ ਆਪਣੀ ਧਾਰਤ, ਉਹ ਕਿਸੇ 'ਤੇ ਅਹੰਤਾ, ਉਹ ਕਿਸੇ ਉੱਤੇ ਕੋਈ ਦਇਆ ਨਹੀਂ ਕਰਦਾ, ਭਲਾ ਨਹੀਂ ਕਰਦਾ ਕਿਸੇ ਦਾ। ਉਹਨੂੰ ਆਪਣੇ ਅਹੁਦੇ ਦਾ, ਆਪਣੇ ਰੁਤਬੇ ਦਾ, ਆਪਣੀ ਅਮੀਰੀ ਦਾ, ਆਪਣੇ ਧਨਵਾਨ ਹੋਣ ਦਾ, ਆਪਣੇ ਦੌਲਤਮੰਦ ਰਿਚ ਮੈਨ ਹੋਣ ਦਾ ਉਹਨੂੰ ਹੰਕਾਰ ਹੋ ਜਾਂਦਾ ਵਾ, ਹਉਮੈ ਆ ਜਾਂਦੀ ਉਹਨੂੰ ਕਹਿੰਦੇ ਫਿਰ ਉਹਦੀ ਮੱਤ ਮਾਰੀ ਜਾਂਦੀ ਆ। ਅਤੇ ਕਈ ਵਾਰੀ ਜਦੋਂ ਮੱਤ ਮਾਰੀ ਜਾਂਦੀ ਆ ਫਿਰ ਪਰਮਾਤਮਾ ਕਈ ਵਾਰੀ ਉਸ ਹੰਕਾਰੀ ਨੂੰ ਸੁੱਟਦਾ ਵੀ ਆ ਫਿਰ ਮੂਹਦੇ ਮੂੰਹ, ਕਹਿੰਦੇ ਡਿੱਗਦਾ ਵੀ ਆ ਫਿਰ। ਇਸ ਲਈ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਨੇ ਭਾਈ ਹੰਕਾਰ ਨਹੀਂ ਕਰੀਦਾ, ਹਉਮੇ 'ਚ ਨਹੀਂ ਆਈਦਾ, ਕਿਸੇ ਨੂੰ ਬੁਰੇ ਬੋਲ ਨਹੀਂ ਬੋਲੀਦੇ ਹਉਮੇ 'ਚ ਆ ਕੇ। ਸਤਿਗੁਰੂ ਗੁਰੂ ਅੰਗਦ ਦੇਵ ਉਹਨਾਂ ਨੂੰ ਸਿੱਖਿਆ ਦੇ ਰਹੇ ਨੇ।
ਦੋ ਕੋ ਪਾਏ ਦੀਨ ਹੋਏ ਜਾਹੇ, ਦਿਓ ਪ੍ਰਭੂ ਨੇ ਕਹਿ ਬਿਲ ਲਾਹੇ।
ਹੁਣ ਕੀ ਹੁੰਦਾ ਜੀ, ਕਹਿੰਦੇ ਜਦੋਂ ਕ ਧੰਨਵਾਨ ਸੀ ਰੱਬ ਭੁਲਾ ਸੀ, ਕਹਿੰਦੇ ਜਦੋਂ ਆ ਗਿਆ ਦੁੱਖ ਹੁਣ ਤੜਫਦਾ, ਦੁੱਖ 'ਚ ਤੜਫਦਾ ਵਾ। ਅਤੇ ਕਹਿੰਦਾ ਕੀ ਆ, ਕਹਿੰਦਾ ਦਿਓ ਪ੍ਰਭੂ ਨੇ, ਦੁੱਖ ਕਿਹਨੇ ਦਿੱਤਾ, ਕਹਿੰਦਾ ਰੱਬ ਨੇ, ਦੁੱਖ ਆ ਗਿਆ, ਕਹਿੰਦਾ ਹਾਏ ਰੱਬਾ ਹਾਏ ਰੱਬਾ ਮੈਨੂੰ ਆ ਦੁੱਖ ਕਿਉਂ ਦੇ ਦਿੱਤਾ ਜੀ। ਕਹਿੰਦੇ ਹੁਣ ਦੁੱਖ ਦੇ ਵਿੱਚ ਰੱਬ ਚੇਤੇ ਆਉਂਦਾ ਵਾ, ਜਦੋਂ ਰੱਬ ਨੇ ਸੁੱਖ ਦਿੱਤਾ ਸੀ ਉਸ ਵੇਲੇ ਰੱਬ ਭੁੱਲ ਗਿਆ। ਕਹਿੰਦੇ ਬਹੁਤੀ ਵਾਰੀ ਰੱਬ ਬਿਪਤਾ ਵਿੱਚ ਹੀ ਯਾਦ ਆਉਂਦਾ, ਦੁੱਖ ਵਿੱਚ ਹੀ ਯਾਦ ਆਉਂਦਾ, ਸੁੱਖ ਵੇਲੇ ਬੰਦਾ ਹੰਕਾਰੀ ਤੇ ਹਉਮੇ ਦੇ ਵਿੱਚ ਆਣ ਕੇ ਰੱਬ ਨੂੰ ਭੁੱਲ ਜਾਂਦਾ ਹੈ।
ਈਸਰ ਬਿਖੈ ਰੋਪੈ ਦੋਸ਼, ਨਿਜ ਕਰਮਨ ਗਤ ਕੀ ਨਾ ਹੋਸ਼।
ਕਹਿੰਦੇ ਇਸ ਲਈ ਭਾਈ ਜ਼ਿਮੀਦਾਰੋ, ਰੱਬ ਦੇ ਮੱਥੇ ਦੋਸ਼ ਨਹੀਂ ਦੇਈਦਾ। ਦੋਸ਼ ਕਿਹਨੂੰ ਦੇਈਦਾ ਜੀ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਸ ਲਈ ਕਿਸੇ ਹੋਰ ਦੇ ਮੱਥੇ 'ਤੇ ਦੋਸ਼ ਨਹੀਂ ਦੇਈਦਾ, ਰੱਬ ਨੂੰ ਦੋਸ਼ ਨਹੀਂ ਦੇਈਦਾ, ਦੋਸ਼ ਆਪਣੇ ਕਰਮਾਂ ਨੂੰ ਦੇਈਦਾ, ਆਪਣੇ ਕੀਤੇ ਕਰਮਾਂ ਦਾ ਫਲ ਭੁਗਤੀ ਦਾ ਹੈ।
ਪ੍ਰਾਣੀ ਕਰਮ ਕਰਦ ਨਿਜ ਜਥਾ, ਫਲ ਤੇ ਪ੍ਰਭੂ ਦੇ ਕਰ ਤਥਾ।
ਜਿੱਦਾਂ ਜਿੱਦਾਂ ਦਾ ਕੋਈ ਕਰਮ ਕਰਦਾ, ਜਿਵੇਂ ਜਿਵੇਂ ਕੋਈ ਕਰਮ ਕਰਦਾ, ਤਿਹਾ ਤਿਹਾ ਫਲ ਪਰਮਾਤਮਾ ਉਹਨਾਂ ਨੂੰ ਦੇ ਹੀ ਜਾਂਦਾ ਹੈ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਇਸ ਲਈ ਇਹ ਕਰਮਾਂ ਸੰਦੜਾ ਖੇਤ ਹੈ, ਜੋ ਬੀਜੋਗੇ ਵੱਢਣਾ ਪਏਗਾ।
ਸੁਖ ਦੁੱਖ ਜਗਤ ਨਾਥ ਕੇ ਹਾਤਾ, ਸੁਮਤ ਲਖੈ ਦੋਸ਼ ਨਿਜ ਸਾਥਾ।
ਸੁਖ ਦੁੱਖ ਜਗਤ ਨਾਥ ਕੇ ਹਾਥਾ, ਕਹਿੰਦੇ ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ ਪਰਮਾਤਮਾ ਦੇ ਹੱਥ ਵਿੱਚ ਹੈ। ਕੋਈ ਦੂਜਾ ਕਿਸੇ ਨੂੰ ਕੁਛ ਵੀ ਨਹੀਂ ਦੇ ਸਕਦਾ। ਹਰ ਬੰਦੇ ਦੀ ਆਪਣੀ ਆਪਣੀ ਪ੍ਰਾਲਬਧ ਹੈ। ਕੋਈ ਆਖੇ ਮੇਰੇ ਕੋਲ ਇੰਨਾ ਧਨ ਆ, ਇਹਦੇ ਕੋਲ ਇੰਨਾ ਕਿਉਂ ਨਹੀਂ, ਅਤੇ ਕੋਈ ਆਖੇ ਇਹਦੇ ਕੋਲ ਬਹੁਤਾ ਕਿਉਂ, ਅਤੇ ਮੈਨੂੰ ਇੰਨਾ ਕਿਉਂ ਨਹੀਂ ਗਾ। ਨਹੀਂ ਹੋ ਸਕਦਾ, ਕਿਸੇ ਦੀ ਪ੍ਰਾਲਬਧ ਨਾਲ ਤੁਸੀਂ ਨਹੀਂ ਜੇ ਰਲ ਸਕਦੇ। ਕਿਸੇ ਦੀ ਪ੍ਰਾਲਬਧ ਅਤੇ ਉਹਦੇ ਜੀਵਨ ਵਿੱਚ ਜੋ ਕੁਛ ਪਰਮਾਤਮਾ ਨੇ ਉਹਨੂੰ ਦੇਣਾ, ਉਹਨੇ 100 ਵਲ ਪਾ ਕੇ ਵੀ ਦੇ ਦੇਣਾ, ਨਹੀਂ ਰੋਕਿਆ ਜਾ ਸਕਦਾ। ਇਸ ਲਈ ਕੀ ਆ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਗਤ ਦੇ ਹੱਥ ਵਿੱਚ, ਜਗਤ ਦਾ ਨਾਥ ਹੈ ਜਿਹੜਾ, ਉਹਦੇ ਹੱਥ ਦੇ ਵਿੱਚ ਹੈ ਪਰਮਾਤਮਾ ਦੇ। ਇਸ ਲਈ ਸੁਮਤ ਲਖੈ ਦੋਸ਼ਣ ਨਿਜ ਸਾਥਾ। ਇਸ ਲਈ ਭਾਈ ਜਿਹੜੇ ਸਿਆਣੇ ਮਨੁੱਖ ਆ ਨਾ, ਸੁਮਤਵਾਨ ਹੈ, ਜਿਹੜੇ ਚੰਗੀ ਮੱਤ ਵਾਲੇ ਆ, ਜਿਹੜੇ ਕਹਿੰਦੇ ਉਹ ਕਿਸੇ ਦੇ ਮੱਥੇ 'ਤੇ ਦੋਸ਼ ਨਹੀਂ ਦਿੰਦੇ, ਅਤੇ ਜੇ ਕਿਤੇ ਦੁੱਖ ਮੁਸ਼ਕਲ ਆ ਗਈ ਆਪਣੇ ਮੱਥੇ 'ਤੇ ਦੋਸ਼ ਦਿੰਦੇ, ਮੇਰੇ ਕਰਮ ਇੱਦਾਂ ਦੇ ਆ, ਮੈਂ ਬੁਰਾ ਵਾਂ, ਇਸ ਕਰਕੇ ਇਹ ਪ੍ਰਾਲਬਧ 'ਚ ਮੇਰੇ ਲਿਖਿਆ ਹੋਇਆ ਹੈ।
ਦੋਇਨ ਮੈਂ ਪ੍ਰਭੂ ਕੋ ਸਿਮਰੰਤੇ, ਜਾਣੈ ਕਰਮਨ ਫਲ ਉਪਜੰਤੇ।
ਦੋਵਾਂ ਅਵਸਥਾ 'ਚ, ਭਾਵੇਂ ਸੁੱਖ ਆ ਭਾਵੇਂ ਦੁੱਖ ਆ, ਭਾਵੇਂ ਖੁਸ਼ੀ ਹੈ ਭਾਵੇਂ ਗਮੀ ਹੈ, ਉਹ ਦੋਵਾਂ ਅਵਸਥਾ ਦੇ ਵਿੱਚ ਹੀ ਪਰਮਾਤਮਾ ਦਾ ਹੀ ਸਿਮਰਨ ਕਰਦੇ ਆ। ਨਿਰੰਕਾਰ ਪਰਮੇਸ਼ਰ ਨੂੰ ਹੀ ਸਿਮਰਦੇ ਆ ਆਪਣੇ ਕੀਤੇ ਹੋਏ ਕਰਮਾਂ ਕਰਕੇ। ਕਹਿੰਦੇ ਦੁੱਖ ਆ ਜਾਂਦਾ ਹੈ ਸਾਨੂੰ।
ਜਿਸ ਕੋ ਪੁਰਖਣ ਮੈਂ ਕਹਿ ਧੀਰਾ, ਪਰਮੇਸ਼ਰ ਕੋ ਲਖਾਂ ਗਹੀਰਾ।
ਐਸੇ ਜਿਹੜੇ ਪੁਰਖ ਹੁੰਦੇ ਆ ਨਾ, ਉਹ ਬੁੱਧੀਵਾਨ ਆ, ਧੀਰਜਵਾਨ ਆ, ਉਹਨਾਂ ਦੇ ਅੰਦਰ ਧੀਰਜ, ਰੱਬ 'ਤੇ ਭਰੋਸਾ, ਰੱਬ 'ਤੇ ਵਿਸ਼ਵਾਸ ਉਹਨਾਂ ਦਾ ਬਣਿਆ ਰਹਿੰਦਾ ਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਕੋ ਲਖੈ ਗਹੀਰਾ, ਸਾਰੇ ਦਾ ਸਾਰਾ ਕੁਝ ਦੇਣ ਵਾਲਾ ਲੈਣ ਵਾਲਾ ਨਿਰੰਕਾਰ ਪਰਮਾਤਮਾ ਨੂੰ ਹੀ ਸਮਝਦੇ ਆ। ਉਹਨੇ ਸੁੱਖ ਦਿੱਤਾ, ਦੁੱਖ ਭੇਜ ਦਿੱਤਾ, ਸੁੱਖ ਲੈ ਲਿਆ, ਦੁੱਖ ਦੇ ਦਿੱਤਾ, ਦੁੱਖ ਲੈ ਲਿਆ, ਸੁੱਖ ਦੇ ਦਿੱਤਾ, ਸਾਰਾ ਕੁਝ ਪਰਮਾਤਮਾ ਨੂੰ ਹੀ ਜਾਣਦੇ ਹਨ ਉਹ।
ਸੁਣ ਕੇ ਗੁਰ ਕੇ ਬਸ ਸੁਖ ਸਾਰ, ਪੁਣੈ ਪਣੀ ਪੁਰਖਾ ਕ੍ਰਿਖਕਾਰ।
ਆਖੋ ਸਤਿਨਾਮ ਸ਼੍ਰੀ। ਹੁਣ ਇਹ ਜਿਹੜੇ ਬਚਨ ਗੁਰੂ ਅੰਗਦ ਦੇਵ ਸਾਹਿਬ ਨੇ ਕਹੇ ਆ, ਕਿੱਡੇ ਵਧੀਆ ਬਚਨ ਆ। ਹੁਣ ਗੁਰੂ ਦੇ ਤਾਂ ਬਚਨ ਹੈ ਹੀ ਪਿਆਰੇ, ਅੰਮ੍ਰਿਤ ਰੂਪੀ ਬਚਨ ਆ ਉਹਦੇ। ਸਤਿਗੁਰ ਦਾ ਭਾਵ ਇਹ ਸੀਗਾ ਵੀ ਕੋਈ ਦੁੱਖ ਸੁੱਖ ਤੁਹਾਨੂੰ ਆਇਆ ਜਾਂ ਤੁਹਾਡੀਆਂ ਫਸਲਾਂ ਸੜ ਰਹੀਆਂ ਵਾਂ, ਨਹੀਂ ਮੀਂਹ ਪਿਆ, ਇਹ ਆਪਣੀ ਪ੍ਰਾਲਬਧ ਆ, ਨਹੀਂ ਭਾਗਾਂ 'ਚ ਜਿਹੜੀ ਚੀਜ਼ ਨਹੀਂ ਮਿਲਣੀ, ਅਤੇ ਜੋ ਭਾਗਾਂ 'ਚ ਲਿਖਿਆ ਉਹ ਕੋਈ ਲੱਖ ਰੋਕੇ ਤੇਰੀ ਬਖਸ਼ ਨਾ ਮੇਟੇ ਕੋਈ। ਸਤਿਗੁਰ ਕਾ ਦਿਲਾਸਾ, ਤੇਰੀ ਬਖਸ਼ਿਸ਼ ਨੂੰ ਕੋਈ ਵੀ ਨਹੀਂ ਮੇਟ ਸਕਦਾ। ਲੱਖ ਯਤਨ ਕਰ ਲਏ ਕੋਈ ਵੀ ਇਹਨੂੰ ਆਹ ਵਸਤ ਨਾ ਮਿਲੇ, ਮਿਲਣੀ ਜੇ ਰੱਬ ਦੇਣੀ ਚਾਹੁੰਦਾ, ਅਤੇ ਜੇ ਰੱਬ ਨਹੀਂ ਦੇਣੀ ਚਾਹੁੰਦਾ, ਕੋਈ ਲੱਖ ਯਤਨ ਕਰੇ ਵੀ ਇਹਨੂੰ ਆ ਦਾਤ ਮਿਲ ਜੇ, ਰੱਬ ਨਹੀਂ ਦੇਣੀ ਚਾਹੁੰਦਾ, ਨਹੀਂ ਮਿਲ ਸਕਦੀ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀਆਂ ਗੱਲਾਂ ਹੁਣ ਉਹਨਾਂ ਨੂੰ ਕਹੀਆਂ, ਉਹਨਾਂ ਜ਼ਿਮੀਦਾਰਾਂ ਨੂੰ, ਹੁਣ ਉਹਨਾਂ ਦੀ ਮੱਤ ਵੇਖਿਓ, ਉਹ ਹੁਣ ਅੱਗਿਓ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਕੀ ਕਹਿੰਦੇ ਹਨ।
ਕੋ ਕਬ ਸੁਣੇ ਨਾ ਗਿਆਨ ਤੁਮਾਰੋ, ਮਤ ਸਭ ਕੋ ਤੁਮ ਨਿਖਸ ਸਿਧਾਰੋ।
ਅਹੁਦਾ, ਰੁਤਬਾ, ਧੰਨਵਾਨ ਹੋਣਾ, ਅਮੀਰ ਹੋਣਾ, ਉੱਚੀਆਂ ਜਾਤਾਂ ਗੋਤਾਂ ਦਾ ਹੰਕਾਰ ਹੋਣਾ, ਮੈਨੂੰ ਮਾਫ਼ ਕਰਿਓ, ਕਈ ਵਾਰੀ ਬੰਦੇ ਦੀ ਮੱਤ ਮਾਰ ਦਿੰਦਾ ਜੇ। ਉਹ ਗੁਰੂ ਅੰਗਦ ਦੇਵ ਸਾਹਿਬ ਨੂੰ ਕੀ ਕਹਿੰਦੇ ਭਲਾ ਹੁਣ, ਕਹਿੰਦੇ ਅਸੀਂ ਇੱਥੇ ਗਿਆਨ ਸੁਣਨ ਨਹੀਂ ਆਏ ਤੁਹਾਡਾ। ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ ਉਹ, ਕਹਿੰਦੇ ਅਸੀਂ ਤੁਹਾਡਾ ਗਿਆਨ ਨਹੀਂ ਇੱਥੇ ਸੁਣਨ ਆਏ ਵੀ ਸਾਨੂੰ ਕੋਈ ਗਿਆਨ ਦੀਆਂ ਗੱਲਾਂ ਦੱਸੋ, ਅਸੀਂ ਜਿਹੜਾ ਕੰਮ ਕਹਿੰਦੇ ਉਹ ਕਰੋ, ਅਸੀਂ ਤੁਹਾਨੂੰ ਕਿਹਾ ਵੀ ਖਡੂਰ ਸਾਹਿਬ ਛੱਡ ਕੇ ਨਿਕਲ ਜਾਓ ਇੱਥੋਂ, ਜਾਓ ਇੱਥੋਂ, ਤੁਸੀਂ ਨਹੀਂ ਇੱਥੇ ਰਹਿ ਸਕਦੇ। ਅਸੀਂ ਸਾਰੇ ਪਿੰਡ ਦੇ ਆਗੂ ਬੰਦੇ ਹਾਂ, ਇਹ ਸਾਰੀ ਪੰਚਾਇਤ ਲੰਬੜਦਾਰ ਇਕੱਠੇ ਹੋ ਕੇ ਆਏ ਇੱਥੇ। ਉਹ ਕਹਿੰਦੇ ਇਸ ਲਈ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹੈ ਕਿ ਤੁਹਾਡਾ ਗਿਆਨ ਜਿਹੜਾ ਵਾ ਇਹ ਅਸੀਂ ਨਹੀਂ ਗਾ ਸੁਣਨਾ। ਕੋ ਕਬ ਸੁਣੇ ਨਾ ਗਿਆਨ ਤੁਮਾਰੋ, ਇਹ ਜਿੰਨੇ ਅਸੀਂ 9-10 ਜਣੇ ਆਏ ਹਾਂ, ਕੋਈ ਤੁਹਾਡਾ ਗਿਆਨ ਸੁਣਨ ਵਾਸਤੇ ਨਹੀਂ ਆਇਆ ਇੱਥੇ, ਵੀ ਤੁਹਾਡੇ ਵਿਚਾਰ ਅਸੀਂ ਸੁਣਨ ਵਾਸਤੇ ਆਏ ਹਾਂ। ਮਤ ਸਭ ਕੋ ਤੁਮ ਨਿਕਸ ਸੁਧਾਰੋ, ਸਾਡਾ ਸਾਰਿਆਂ ਦਾ ਮਤ ਮਤਲਬ ਸਲਾਹ ਇਹ ਆ, ਨਿਕਸ ਸੁਧਾਰੋ, ਆਪਣਾ ਸਮਾਨ ਚੁੱਕੋ ਅਤੇ ਖਡੂਰ ਛੱਡ ਕੇ ਚਲੇ ਜਾਓ ਇੱਥੋਂ।
ਨਾਏ ਤਾਂ ਗਹਿ ਕਹਿ ਬਾਂ ਤੁਮਾਰੀ, ਤੁਰਨ ਬਲ ਕਰ ਦੇ ਨਿਕਾਰੀ।
ਕਹਿੰਦੇ ਨਾਹੇ ਤਾਂ ਗਹਿ ਕਰ, ਗਹਿ ਕਹਿੰਦੇ ਪਕੜਨਾ, ਗਹਿ ਕਰ ਬਾਂ ਤੁਮਾਰੀ। ਕਹਿੰਦੇ ਨਹੀਂ ਤੇ ਉਹ ਨਾ ਹੋਵੇ ਵੀ ਤੁਹਾਡੀ ਬਾਂਹ ਫੜ ਕੇ ਤੇ ਸਾਨੂੰ ਪਿੰਡੋਂ ਕੱਢਣਾ ਪਏ। ਕਿਹਨੂੰ ਕਹਿੰਦੇ ਭਲਾ ਉਹ?
ਵਾਹਿਗੁਰੂ,
ਧੰਨ ਸ੍ਰੀ ਗੁਰੂ। ਹਾਂ ਹਾਂ, ਮੈਂ ਨਾ ਜੀ ਬਚਨ ਪੜ੍ਹਿਆ, ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੀ ਹੈ ਗੱਲ। ਸੱਜਣੋ, ਗੁਰੂ ਅੰਗਦ ਦੇਵ ਸਾਹਿਬ ਹੈ ਨਾ ਜਿਹੜੇ, ਇਹ ਪਹਿਰ ਰਾਤ ਰਹਿੰਦੇ ਆ ਅਤੇ ਆਮ ਉੱਠਦੇ ਸੀ ਨਾ ਗੁਰੂ ਕੇ ਸਿੱਖ, ਜਿਸ ਨੂੰ ਅੱਜ ਆਪਾਂ ਰਾਤ 12 ਵਜੇ ਤੋਂ ਬਾਅਦ ਦਾ ਸਮਾਂ ਕਹਿ ਦਿੰਦੇ ਨਾ, ਉਦੋਂ ਹੀ ਉੱਠ ਖਲੋਂਦੇ ਸੀ ਮਹਾਰਾਜ, ਔਰ ਚੌਂਕੜਾ ਮਾਰ ਕੇ ਇਕੱਲੇ। ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਕੋਈ ਨਹੀਂ ਸੀ ਹੁੰਦਾ, ਇਕੱਲੇ ਚੌਂਕੜਾ ਮਾਰ ਕੇ ਤੇ ਬੈਠੇ ਰਹਿੰਦੇ ਸੀ ਘੰਟਿਆਂ ਬੱਧੀ। ਜਦੋਂ ਦੀਵਾਨ ਸ਼ੁਰੂ ਹੋਣਾ, ਜਿਸ ਨੂੰ ਆਪਾਂ ਕਹਿੰਦੇ ਵੀ ਸੰਗਤ ਆ ਗਈ ਦਰਬਾਰ 'ਚ ਅਤੇ ਗੁਰੂ ਸਾਹਿਬ ਨੇ ਆਣ ਕੇ ਸੰਘਾਸਨ 'ਤੇ ਬਹਿਣਾ ਵਾ, ਇਹ ਉਹ ਵਿਦਵਾਨ ਨੇ ਜਿਹੜੀ ਗੱਲ ਲਿਖੀ, ਇਹਨ ਬਿਨ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕਹਿੰਦੇ ਜਦੋਂ ਸਤਿਗੁਰ ਇੱਦਾਂ 2-3 ਘੰਟੇ ਚੌਂਕੜਾ ਮਾਰ ਕੇ ਨਾਮ ਸਿਮਰਨ, ਕਿਉਂਕਿ ਗੁਰੂ ਤਾਂ ਹੈ ਹੀ ਸਮਰੱਥ ਵਾ, ਪਰ ਉਹ ਵੀ ਨਾਮ ਜਪਦਾ ਵਾ, ਵੇਖੋ ਸਿਮਰਨ ਭਗਤੀ ਕਰਦਾ, ਆਪ ਵੀ ਚੌਂਕੜਾ ਮਾਰ ਕੇ, ਅਤੇ ਜਦੋਂ ਸਤਿਗੁਰੂ ਮਹਾਰਾਜ ਦਰਬਾਰ 'ਚ ਆਉਂਦੇ ਸੀ ਨਾ ਜੀ, ਗੁਰੂ ਅੰਗਦ ਦੇਵ ਸਾਹਿਬ, ਅਤੇ ਕੋਈ ਬਚਨ ਭਾਵੇਂ ਮੂੰਹੋਂ ਨਾ ਬੋਲਣ, ਸੰਗਤਾਂ ਦੀਆਂ ਬਾਹਰ ਲਾਈਨਾਂ ਲੱਗੀਆਂ ਹੁੰਦੀਆਂ, ਹਜ਼ਾਰਾਂ ਸੰਗਤਾਂ ਦਾ ਬਾਹਰ ਇਕੱਠ ਹੁੰਦਾ ਸੀ। ਕਹਿੰਦੇ ਆਉਂਦਿਆਂ ਸਰ ਜਿੱਦਾਂ ਕਮਰੇ 'ਚੋਂ ਬਾਹਰ ਨਿਕਲਦਾ ਨਾ ਕੋਈ, ਐਦਾਂ ਮਹਾਰਾਜ ਨੇ ਨਿਕਲਣਾ ਆਉਣਾ ਤਖ਼ਤ 'ਤੇ ਬਹਿਣ ਵਾਸਤੇ, ਅਤੇ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਸਭ ਤੋਂ ਪਹਿਲੀ ਗੁਰੂ ਅੰਗਦ ਦੀ ਨਜ਼ਰ ਫਿਰ ਜਾਂਦੀ ਸੀ ਨਾ ਜੀ, ਨਜ਼ਰ ਫਿਰ ਜਾਂਦੀ ਸੀ ਸਾਹਮਣੇ, ਕੋਈ ਬੋਲਣ ਦੀ ਨਹੀਂ ਲੋੜ, ਕਿਸੇ ਨੂੰ ਆਪਣਾ ਦੁੱਖ ਦੱਸਣ ਦੀ ਨਹੀਂ ਲੋੜ ਵੀ ਮੈਨੂੰ ਆਹ ਦੁੱਖ, ਮੇਰੀ ਆ ਬਿਪਤਾ ਹੱਲ ਕਰੋ। ਜਿਸ ਜਿਸ 'ਤੇ ਗੁਰੂ ਅੰਗਦ ਦੇਵ ਦੀ ਨਜ਼ਰ ਫਿਰ ਜਾਂਦੀ ਸੀ, ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ, ਨਾਨਕ ਨਦਰੀ ਨਦਰ ਨਿਹਾਲ ਹੋ ਜਾਂਦਾ, ਸਿਰਫ ਨਦਰ ਨਾਲ। ਔਰ ਇਹਦੇ 'ਤੇ ਤਰਕ ਨਾ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ 'ਚ ਆਇਆ ਇਹ ਬਚਨ, ਮੈਂ ਪੜ੍ਹਿਆ ਬਚਨ ਗੁਰੂ ਦੇ ਬਾਰੇ 'ਚ, ਇਹ ਨਹੀਂ ਵੀ ਗੁਰੂ ਅੰਗਦ ਦੇਵ ਸਾਹਿਬ ਦੇ ਬਾਰੇ 'ਚ। ਪੰਚਮ ਪਾਤਸ਼ਾਹ ਇੱਕ ਜਗ੍ਹਾ 'ਤੇ ਬਾਣੀ 'ਚ ਕਹਿੰਦੇ ਆ, ਸੂਕੇ ਹਰੇ ਕੀਏ ਖਿਨ ਮਾਏ, ਸੁੱਕਿਆਂ ਨੂੰ ਹਰੇ ਕਰ ਦਿੱਤਾ ਖਿਨ 'ਚ, ਕਾਹਦੇ ਨਾਲ ਕੀਤਾ ਜੀ ਉਹਨੇ ਹਰੇ, ਕੀ ਆ ਗੁਰੂ ਦੇ ਕੋਲ ਹਰੇ ਕਰਨ ਵਾਸਤੇ? ਕਹਿੰਦੇ ਸੂਕੇ ਹਰੇ ਕੀਏ ਖਿਨ ਮਾਏ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਅੰਮ੍ਰਿਤ ਦ੍ਰਿਸ਼ਟ, ਦ੍ਰਿਸ਼ਟ ਦਾ ਕੋਈ ਅਰਥ ਨਹੀਂ ਹੈ ਹੋਰ, ਦ੍ਰਿਸ਼ਟ ਦਾ ਸਿਰਫ ਅਰਥ ਆ ਨਜ਼ਰ, ਦ੍ਰਿਸ਼ਟੀ, ਅੰਮ੍ਰਿਤ ਦ੍ਰਿਸ਼ਟ। ਕਹਿੰਦੇ ਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਆ, ਗੁਰੂ ਦੀ ਦ੍ਰਿਸ਼ਟੀ 'ਚ ਨਜ਼ਰ ਫੇਰਦਾ ਨਾ ਜਦੋਂ, ਕਿਰਪਾ ਦੀ ਨਜ਼ਰ, ਇਹ ਚੇਤੇ ਰੱਖਿਓ ਨਾਲ, ਰੱਬ ਆ ਨਾ ਰੱਬ ਪਰਮਾਤਮਾ, ਉਹਦੀ ਵੀ ਨਜ਼ਰ ਦਾ ਜ਼ਿਕਰ ਆਇਆ ਬਾਣੀ 'ਚ, ਦੋ ਤਰ੍ਹਾਂ ਦੀ ਨਜ਼ਰ ਆ ਉਹਦੀ, ਰੱਬ ਦੀ ਨਜ਼ਰ ਦੋ ਤਰ੍ਹਾਂ ਦੀ ਆ, ਕਿਹੜੀ ਭਲਾ? ਜਪਜੀ ਸਾਹਿਬ ਦੀ ਅਖੀਰਲੀ ਪੌੜੀ 'ਚ ਪੜ੍ਹਦੇ, 18ਵੀਂ ਪੌੜੀ 'ਚ, ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਨਦਰ ਕਰਮ, ਇਹਨੂੰ ਕਹਿੰਦੇ ਬਖਸ਼ਿਸ਼ ਦੀ ਨਦਰ, ਕਰਮ ਬਖਸ਼ਿਸ਼ ਨੂੰ ਕਹਿੰਦੇ। ਜਿਨ ਕੋ ਨਦਰ ਕਰਮ, ਜਿਨ੍ਹਾਂ 'ਤੇ ਨਦਰੇ ਕਰਮ ਫੇਰ ਦਿੰਦਾ, ਬਖਸ਼ਿਸ਼ ਦੀ ਨਜ਼ਰ ਫੇਰ ਦਿੰਦਾ, ਤੇ ਇਨਕਾਰ 'ਤੇ ਕੀ ਕਰਦਾ ਜੀ ਨਦਰੇ ਕਰਮ ਨਾਲ? ਨਾਨਕ ਨਦਰੀ ਨਦਰ ਨਿਹਾਲ। ਅਤੇ ਤੁਸੀਂ ਹੈਰਾਨ ਹੋਵੋਗੇ ਦੂਜੀ ਨਜ਼ਰ ਕਿਹੜੀ? ਰੱਬ ਦੀ ਆਸਾ ਦੀਵਾਰ 'ਚ ਆਈ ਹੋ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਲਫਜ਼ ਉੱਥੇ ਵੀ ਨਦਰ ਹੀ ਆ, ਸ਼ਬਦ ਉੱਥੇ ਵੀ ਨਦਰ ਹੀ ਆ ਉਹਦੀ, ਪਰ ਨਦਰ ਉਪੱਠੀ ਮਿੱਟੀ 'ਚ ਖੇਹ 'ਚ ਘਾਹ ਨਾ ਰਲਾ ਦਿੰਦਾ ਤੈਨੂੰ ਜੇ ਉਪੱਠੀ ਨਜ਼ਰ ਕਰਦੇ। ਉਹਦੇ ਭੈ 'ਚ ਰਿਹਾ ਕਰ, ਅੱਜ 4 ਟਕੇ ਤੇਰੇ ਕੋਲ ਆ, ਦੌਲਤ ਤੇਰੇ ਕੋਲ ਆ, ਉਹਦੇ ਖੌਫ 'ਚ ਖੌਫ ਖਾਇਆ ਕਰ ਰੱਬ ਦਾ, ਉਹਦੇ ਭਾਉ 'ਚ ਰਿਹਾ ਕਰ, ਆਉਣ ਵਾਲੇ ਕੱਲ੍ਹ ਦਾ ਕੱਖ ਨਹੀਂ ਪਤਾ। ਅੱਜ ਨਦਰੇ ਕਰਮ ਹੈ, ਮਾੜੀ ਜਿਹੀ ਨਦਰ ਫਿਰੇ ਉਪੱਠੀ ਨਜ਼ਰ ਕਰਦੇ ਸੁਲਤਾਨਾ ਘਾਉ ਕਰਾਏਂਦਾ, ਭਿੱਖਿਆ ਮੰਗਣ ਲਾ ਦਿੰਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਇੱਕ ਤਾਂ ਨਾ ਕਿਸੇ ਦੇ ਦਰ 'ਤੇ ਕੋਈ ਭਿੱਖਿਆ ਮੰਗਣ ਜਾਵੇ ਅਤੇ ਕੋਈ ਉਹਦੀ ਤਲੀ 'ਤੇ ਰੱਖ ਦੇ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸੱਜਣਾ ਇਹੋ ਇਹੋ ਜੇ ਭਿਖਾਰੀ ਬਣਾ ਦਿੰਦਾ ਕਿਸੇ ਦੇ ਦਰਵਾਜ਼ੇ 'ਤੇ ਮੰਗਣ ਜਾਏ, ਕੋਈ ਤੈਨੂੰ ਭਿੱਖਿਆ ਨਾ ਪਾਵੇ, ਖੈਰ ਨਾ ਪਾਵੇ ਤੈਨੂੰ ਕੋਈ। ਇਸ ਲਈ ਉਹਦੇ ਖੌਫ 'ਚ ਰਿਹਾ ਕਰ, ਰੱਬ ਦੇ ਭਾਉ 'ਚ ਹੰਕਾਰੀ ਨਾ ਹੋ ਜਾਈ ਕਿਤੇ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਕੀ ਕਹਿੰਦੇ ਆ? ਉਹ ਜਿਹੜੇ ਜ਼ਿਮੀਂਦਾਰ ਆ ਉਹ ਕਹਿ ਰਹੇ ਨੇ ਜੀ, ਕਹਿਣ ਲੱਗੇ ਧੰਨ ਗੁਰੂ ਅੰਗਦ ਦੇਵ ਸਾਹਿਬ ਨੂੰ ਕਹਿੰਦੇ ਤੁਸੀਂ ਇੱਥੋਂ ਜਾਣਾ ਕਿ ਬਾਂਹ ਫੜ ਕੇ ਕੱਢੀਏ ਤੁਹਾਨੂੰ?
ਵਾਹਿਗੁਰੂ।
ਭੂਤ ਨਾ ਬੇਤਾਲਾ ਗੁਰੂ ਨਾਨਕ ਨੂੰ ਹੀ ਆਖਿਆ ਨਾ ਸੰਸਾਰ। ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਕੀ ਕਹਿੰਦੇ ਹਨ ਅੱਗੇ?
ਤਪੇ ਬਖਾਨਿਓ ਹਟੈ ਸੋ ਨਾਹੀ, ਬਾਤੇ ਆਨ ਬਨਾਵੋ ਕਾਹੀ।
ਕਹਿੰਦੇ ਤਪੇ ਨੇ ਸਾਨੂੰ ਆਖਿਆ ਹੋਇਆ ਵਾ, ਫਿਰ ਉਹਦੀ ਗੱਲ ਕਰਦੇ ਹੁਣ। ਜੋ ਜਿਹੜਾ ਤਪਾ ਨਾ ਜੋਗੀ ਉਹਨੇ ਸਾਨੂੰ ਭੇਜਿਆ ਵੀ ਇਹਨਾਂ ਨੂੰ ਕੱਢਣਾ ਹੀ ਕੱਢਣਾ ਪਿੰਡ 'ਚੋਂ। ਇਸ ਲਈ ਦੋ ਪੰਕਤੀਆਂ ਦੀ ਹੋਰ ਵਿਚਾਰ ਕਰਕੇ ਸਮਾਪਤੀ ਕਰਦੇ। ਕਹਿੰਦੇ ਇਸ ਕਰਕੇ ਹੋਰ ਬਾਤਾਂ ਨਾ ਬਣਾਓ, ਹੁਣ ਗੱਲਾਂ ਬਾਤਾਂ ਨਾ ਕਰੋ ਬਹੁਤੀਆਂ, ਇਸ ਕਰਕੇ ਅਸੀਂ ਤੁਹਾਨੂੰ ਕੱਢਣ ਵਾਸਤੇ ਆਏ ਹਾਂ ਖਡੂਰ ਵਿੱਚੋਂ।
ਸ੍ਰੀ ਅੰਗਦ ਸੁਣ ਬੋ ਬਿਕਸਾਨੇ, ਬੁੱਢੇ ਸੋ ਅਸ ਬਾਖ ਬਖਾਨੇ।
ਆ ਗਿਆ ਜੀ ਬਾਬਾ ਬੁੱਢਾ, ਕੋਲ ਬੈਠਾ ਬਾਬਾ ਬੁੱਢਾ ਸਾਹਿਬ। ਗੁਰੂ ਅੰਗਦ ਸਾਹਿਬ ਨੇ ਆਵਾਜ਼ ਮਾਰੀ, ਬਾਬਾ ਬੁੱਢਾ ਜੀ ਇੱਧਰ ਆਓ। ਗਲ ਪੱਲੂ ਪਾਇਆ ਬਾਬਾ ਬੁੱਢਾ ਸਾਹਿਬ ਨੇ। ਕੀ ਹੁਕਮ ਹੈ ਜੀ? ਸਤਿਗੁਰੂ ਜੀ ਕੀ ਹੁਕਮ ਹੈ? ਬਸ ਬਾਬਾ ਜੀ ਹੁਕਮ ਕੋਈ ਨਹੀਂ, ਤਿਆਰੀ ਕਰੋ, ਬਸ ਚੱਲੀਏ ਆਪਾਂ, ਚਲੇ ਜਾਣਾ। ਜੇ ਆਪਣੇ ਤੋਂ, ਗੁਰੂ ਅੰਗਦ ਸਾਹਿਬ ਦਾ ਆਖਰੀ ਬਚਨ ਕਹਿ ਕੇ ਮਾਫ਼ੀ ਮੰਗਣ ਲੱਗਾ, ਕਹਿੰਦੇ ਜੇ ਸਾਡੇ ਤੋਂ ਇਹ ਲੋਕ ਦੁਖੀ ਆ ਤੇ ਸਾਡੇ ਤੋਂ ਕੋਈ ਦੁਖੀ ਹੋਵੇ ਤੇ ਆਪਾਂ ਕਾਹਨੂੰ ਦੁੱਖ ਦੇਣਾ ਕਿਸੇ ਨੂੰ? ਜੇ ਮੇਰੇ ਕਿਤੇ ਜਾਣ ਨਾਲ ਇਹ ਸੁਖੀ ਹੋ ਸਕਦੇ ਆ, ਆਪਾਂ ਇਹਨਾਂ ਨੂੰ ਸੁੱਖ ਦੇ ਦਿੰਦੇ। ਇਹ ਤੇ ਰੱਬ ਜਾਣੇ ਵੀ ਆਉਣ ਵਾਲੇ ਸਮੇਂ 'ਚ ਹੁਣ ਗੁਰੂ ਅੰਗਦ ਦੇ ਜਾਣ ਨਾਲ ਇਹ ਦੁਖੀ ਹੋਣਗੇ ਕਿ ਸੁਖੀ ਹੋਣਗੇ, ਕਿ ਬੇੜਾ ਗਰਕ ਹੋਣ ਨਾਲ ਤੁਰਨਾ ਇਹਨਾਂ ਦਾ, ਇਹ ਅਲੱਗ ਬਾਤ ਆ। ਪਰ ਸਤਿਗੁਰ ਕਹਿੰਦੇ ਬਾਬਾ ਬੁੱਢਾ ਕਰੋ ਤਿਆਰੀ ਪਈ ਅਤੇ ਆਪਾਂ ਹੁਣ ਚਲੇ ਜਾਣਾ। ਕੱਲ੍ਹ ਤੋਂ ਅੱਗੇ ਇਤਿਹਾਸ ਇੱਥੋਂ ਸ਼ੁਰੂ ਕਰਾਂਗੇ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ, ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਕਰੋ ਨਾਮਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।